ਹੁਣ ਪਾਵਨ ਸ਼੍ਰੀ ਸ਼ਬਦ ਮੁੱਖ ਵਾਕ ਦੀ ਸ਼ਬਦ ਵਿਚਾਰ ਸੁਣ ਕਰੀਏ। ਸਤਿਕਾਰਯੋਗ ਪਾਤਸ਼ਾਹ ਭਾਈ ਰਾਮ ਸਿੰਘ ਹੋਰਾਂ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕੁੰਭੇ ਬੱਧਾ ਜਲ ਰਹਿ ਜਲ ਬਿਨ ਕੁੰਭ ਨ ਹੋਇ ਗਿਆਨ ਕਾ ਬੱਧਾ ਮਨ ਰਹਿ ਗੁਰ ਬਿਨ ਗਿਆਨ ਨ ਹੋਇ ਗਿਆਨ ਕਾ ਬੱਧਾ ਮਨ ਰਹਿ ਗੁਰ ਬਿਨ ਗਿਆਨ ਨ ਹੋਇ ਜੁਗ ਜੁਗ ਅਟਲ ਜਾਗਤ ਜੋਤ ਸਤਿਗੁਰੂ ਬਖਸ਼ਿਸ਼ਾਂ ਦੇ ਦਾਤੇ ਦਾਤਾਰ ਪਿਤਾ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸਭਾਏ ਮਾਨ ਗੁਰੂ ਦੁਲਾਰੀ ਗੁਰੂ ਸਰੂਪ ਗੁਰਸੰਗਤ ਜੀਓ ਸਤਿਗੁਰਾਂ ਦੀ ਬਖਸ਼ੀ ਹੋਈ ਪਾਵਨ ਗੁਰੂ ਫਤਿਹ ਦੀ ਸਾਂਝ ਕਰੀਏ। ਅਸੀਸਾਂ ਦੇਣੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪਾਵਨ ਪਵਿੱਤਰ ਮੁੱਖ ਵਾਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅੰਗ 581-82 ਤੇ ਅੰਕਿਤ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਅੰਦਰ ਕੁਝ ਵੱਖ ਵੱਖ ਸਿਰਲੇਖ ਆਏ ਨੇ ਜਿਨ੍ਹਾਂ ਨੂੰ ਅਸੀਂ ਬਾਣੀਆਂ ਕਹਿੰਦੇ ਹਾਂ। ਸਭ ਤੋਂ ਪਹਿਲਾ ਸਿਰਲੇਖ ਜਪ ਹੈ, ਦੂਸਰਾ ਸੋ ਦਰ, ਫਿਰ ਸੋ ਪੁਰਖ, ਫਿਰ ਸੋਹਿਲਾ। 13 ਅੰਗ ਤੱਕ ਇਹ ਚਾਰ ਸਿਰਲੇਖ ਨੇ। ਉਸ ਤੋਂ ਬਾਅਦ ਰਾਗ ਸ਼ੁਰੂ ਹੁੰਦੇ ਨੇ ਜਿਨ੍ਹਾਂ ਵਿੱਚੋਂ ਪਹਿਲਾ ਰਾਗ ਸ੍ਰੀ ਰਾਗ ਹੈ। 1353 ਅੰਗ 'ਤੇ ਜਾ ਕੇ ਇਹਨਾਂ ਰਾਗਾਂ ਦੀ ਸਮਾਪਤੀ ਹੋ ਜਾਂਦੀ ਹੈ। ਕੁਝ ਸਿਰਲੇਖ ਉਸ ਤੋਂ ਬਾਅਦ ਵੀ ਨੇ, ਜਿਵੇਂ ਸ਼ਲੋਕ ਭਗਤ ਕਬੀਰ ਜੀ ਦੇ, ਸ਼ਲੋਕ ਸ਼ੇਖ ਫਰੀਦ ਜੀ ਕੇ, ਫਿਰ ਸੰਸਕ੍ਰਿਤੀ ਸ਼ਲੋਕ ਨੇ, ਸਵਈਏ ਗੁਰੂ ਸਾਹਿਬ ਦੇ, ਸਵਈਏ ਭੱਟਾਂ ਦੇ, ਸ਼ਲੋਕ 12 ਅਤੇ ਵਧੀਕ, ਫਿਰ ਮੰਦਾਵਣੀ। ਇਸੇ ਤਰ੍ਹਾਂ ਇਹਨਾਂ ਰਾਗਾਂ ਦੇ ਅੰਦਰ ਵੀ 14 ਅੰਗ ਤੋਂ ਲੈ ਕੇ 1353 ਤੱਕ ਵੀ ਕੁਛ ਵੱਖ ਵੱਖ ਬਾਣੀਆਂ ਦੇ ਸਿਰਲੇਖ ਆਏ ਨੇ, ਜਿਵੇਂ ਸੁਖਮਨੀ, 12 ਮਹਾਂ, ਕਰਹਲੇ, ਬਣਜ਼ਾਰੇ, ਘੋੜੀਆਂ। ਇਹ ਕੁੱਲ ਗਿਣਤੀ ਵਿੱਚ 43 ਵੱਖ ਵੱਖ ਸਿਰਲੇਖ ਨੇ, 43 ਸਬਜੈਕਟ ਨੇ ਸਾਡੇ ਸਾਹਮਣੇ। ਉਹਨਾਂ ਵਿੱਚੋਂ ਇੱਕ ਸਬਜੈਕਟ ਹੈ ਅਲਾਹਣੀਆਂ। ਅਲਾਹਣੀਆਂ ਨਾਮ ਦੀ ਬਾਣੀ ਦੇ ਅੰਦਰ 5 ਸ਼ਬਦ ਨੇ, ਉਹਨਾਂ ਵਿੱਚੋਂ ਇਹ ਪਹਿਲਾ ਸ਼ਬਦ ਹੈ ਜਿਹੜਾ ਅੱਜ ਦਾ ਪਾਵਨ ਪਵਿੱਤਰ ਮੁਖਵਾਕ ਹੈ। ਕੁਛ ਥਾਵਾਂ 'ਤੇ ਜਦੋਂ ਮ੍ਰਿਤਕ ਪ੍ਰਾਣੀ ਅਕਾਲ ਚਲਾਣਾ ਕਰਦਾ ਹੈ ਤਾਂ ਉਹਦੇ ਮ੍ਰਿਤਕ ਸਰੀਰ ਨੂੰ ਅਗਨੀ ਸੰਸਕਾਰ ਕਰਕੇ ਸਾਰੇ ਰਿਸ਼ਤੇਦਾਰ, ਸੱਜਣ ਸੰਬੰਧੀ ਗੁਰਦੁਆਰਾ ਸਾਹਿਬ ਪਹੁੰਚਦੇ। ਉੱਥੇ ਇਹ 5 ਸ਼ਬਦ ਅਲਾਹਣੀਆਂ ਦੇ ਸੁਣਾਏ ਜਾਂਦੇ। ਆਮ ਬੰਦੇ ਨੂੰ ਇਹ ਲੱਗਦਾ ਹੈ ਕਿ ਸ਼ਾਇਦ ਜਿਹੜਾ ਪ੍ਰਾਣੀ ਚੜ੍ਹਾਈ ਕਰ ਗਿਆ ਉਹਦੇ ਲਈ ਇਹ ਸੁਣਾਏ ਜਾਂਦੇ ਨੇ। ਇਹ ਗੱਲ ਯਾਦ ਰੱਖਣੀ, ਗੁਰਮਤਿ ਦੇ ਵਿੱਚ ਜਿਉਂਦੇ ਜੀ ਜੀਵਨ ਜਿਉਣ ਦੀ ਜੁਗਤ ਸਿੱਖਣ ਦਾ ਪਾਵਨ ਸਬਜੈਕਟ ਹੈ ਪਾਵਨ ਗੁਰਬਾਣੀ। ਸਾਡਾ ਮਨ ਜਜ਼ਬਿਆਂ ਦੇ ਬਹਿਣ ਵਿੱਚ ਬਹਿ ਕੇ ਕਦੀ ਇੱਧਰੋਂ ਕਦੀ ਉੱਧਰੋਂ ਨਫ਼ਰਤ ਦੇ ਕਿਣਕੇ ਅੰਦਰ ਇਕੱਠੇ ਕਰ ਕਰਕੇ ਅੰਦਰੋਂ ਮਨ ਨੂੰ, ਵਿਚਾਰਾਂ ਨੂੰ ਖਲਾ ਕਰਕੇ ਰੱਖਦਾ ਹੈ। ਇੱਧਰੋਂ ਉੱਧਰੋਂ ਹੋਮੈ ਦੇ ਕਿਣਕੇ ਇਕੱਠੇ ਕਰਕੇ ਮਨ ਨੂੰ ਇਹ ਮੈਲਾ ਕਰਕੇ ਰੱਖਦਾ ਹੈ ਅਤੇ ਜਦੋਂ ਵੀ ਨਫ਼ਰਤ ਵਿੱਚੋਂ ਨਿਕਲੀ ਹੋਈ ਸੋਚ ਹੋਏਗੀ ਉਹ ਕਦੀ ਵੀ ਪਵਿੱਤਰ ਨਹੀਂ ਹੋਏਗੀ। ਇਹ ਜਜ਼ਬਿਆਂ ਨੂੰ ਮੈਨੇਜ ਕਰਨ ਵਾਸਤੇ ਮੇਰੇ ਗੁਰੂ ਪਿਤਾ ਨੇ ਸਾਨੂੰ ਬੜੇ ਤਰੀਕੇ ਨਾਲ ਸਮਝਾਇਆ ਹੈ ਅਤੇ ਸਮਝਾਉਣ ਦਾ ਇੱਕ ਤਰੀਕਾ ਸਤਿਗੁਰਾਂ ਨੇ ਰੱਖਿਆ ਕਿ ਸਾਹਮਣੇ ਜੋ ਵਾਪਰ ਰਿਹਾ ਉਹਨਾਂ ਘਟਨਾਵਾਂ ਨੂੰ ਦੱਸ ਕੇ, ਉਸ ਸੀਨ ਨੂੰ ਦੱਸ ਕੇ, ਸਾਡੇ ਅੰਦਰ ਵਾਪਰਦੇ ਹੋਏ ਸੀਨ ਨੂੰ ਸਿਮਲਰ ਨੇਮ ਦਿੱਤੇ ਗਏ ਨੇ। ਬਾਹਰ ਜਨਮ ਹੈ, ਅੰਦਰ ਜਜ਼ਬਾ ਪੈਦਾ ਹੁੰਦਾ ਹੈ। ਬਾਹਰ ਮੌਤ ਹੈ, ਅੰਦਰ ਜਜ਼ਬਾ ਬਦਲ ਜਾਂਦਾ ਹੈ। ਇੱਕ ਜਜ਼ਬਾ ਪੈਦਾ ਹੋਇਆ, ਦੂਸਰਾ ਆ ਗਿਆ, ਉਹ ਮਰ ਗਿਆ। ਅੰਦਰ ਵੀ ਜਨਮ ਮਰਨ ਹੈ। ਕਦੀ ਸੁਭਾਅ ਠੰਡਾ ਹੈ, ਕਦੀ ਸੁਭਾਅ ਤਪਿਆ ਹੈ। ਕਦੀ ਮਨ ਉਂਝੀ ਖੁਸ਼ੀ ਵਿੱਚ ਹੁੰਦਾ ਹੈ ਤੇ ਕਦੀ ਮਨ ਉਦਾਸ ਹੁੰਦਾ ਹੈ। ਇਹ ਜਜ਼ਬੇ ਅੰਦਰ ਪੈਦਾ ਹੁੰਦੇ ਨੇ, ਮਰਦੇ ਨੇ। ਅੰਦਰਲਾ ਜਨਮ ਮਰਨ ਹੈ। ਇਸ ਨੂੰ ਮੈਨੇਜ ਨਾ ਕਰਨਾ ਆਇਆ, ਅਗਰ ਇਹ ਜਨਮ ਮਰਨ ਨਿਵਾਰ ਨਾ ਸਕਿਆ ਤੇ ਦੂਸਰੇ ਦਾ ਵੀ ਨਹੀਂ ਕੁਛ ਕਰ ਸਕਿਆ। ਇਸ ਲਈ ਉਸ ਵੇਲੇ ਇੱਕ ਮਾਹੌਲ ਬਣਿਆ ਹੁੰਦਾ ਸੀ ਕਿ ਆਪਣੇ ਕਿਸੇ ਪਿਆਰੇ ਨੂੰ ਮ੍ਰਿਤਕ ਸੰਸਕਾਰ ਕਰਕੇ ਵਾਪਸ ਮੁੜੇ ਨੇ। ਅੱਜ ਤੇ ਸਾਰਿਆਂ ਦੇ ਦਿਲ ਔਰ ਦਿਮਾਗ ਤੇ ਇੱਕ ਗੱਲ ਛਾ ਗਈ ਹੈ, ਇਸ ਸੰਸਾਰ ਵਿੱਚ ਰਹਿਣਾ ਨਹੀਂ ਹੈ, ਕਿਉਂਕਿ ਮਨ ਥੋੜੇ ਚਿਰਾਂ ਬਾਅਦ ਭੁੱਲ ਜਾਂਦਾ ਹੈ। ਪਰ ਉਸ ਵੇਲੇ ਸਾਰਿਆਂ ਦੇ ਮਨ ਅੰਦਰ ਇਹ ਗੱਲ ਛਾ ਗਈ ਹੁੰਦੀ ਹੈ ਕਿ ਮੌਤ ਅਵਸ਼ ਹੈ, ਕਿਉਂਕਿ ਅੱਖਾਂ ਦੇ ਸਾਹਮਣੇ ਦੇਖ ਚੁੱਕੇ ਨੇ। ਸਾਹਮਣੇ ਮ੍ਰਿਤਕ ਸਰੀਰ ਨੂੰ ਜਿਹੜਾ ਹੈ ਉਹ ਆਪ ਅਗਨੀ ਸੰਸਕਾਰ ਆਏ ਕਰਕੇ ਆਏ ਨੇ। ਅੰਦਰੋਂ ਪੀੜਾ ਵਿੱਚ ਨੇ, ਬਿਰਹੋਂ ਦੀ ਵਿਛੋੜੇ ਵਿੱਚ ਨੇ। ਤੇ ਉਸ ਵੇਲੇ ਸ਼ਾਇਦ ਇਸ ਲਈ ਪੜਿਆ ਜਾਂਦਾ ਸੀ ਕਿ ਇਹ ਬਿਰਹੋਂ ਦੀ ਪੀੜਾ ਵਾਲੇ ਹੁਣ ਆਪਣੇ ਅੰਦਰ ਵੀ ਹੋ ਰਹੇ ਜਨਮ ਮਰਨ ਨੂੰ ਸਮਝ ਸਕਣ। ਉਹ ਸ਼ਬਦ ਅੱਜ ਦੇ ਪਾਵਨ ਪਵਿੱਤਰ ਮੁਖਵਾਕ ਵਜੋਂ ਸਤਿਗੁਰਾਂ ਸਾਨੂੰ ਬਖਸ਼ਿਆ ਏ। ਆਓ ਕੁਝ ਸਿੱਖਣ ਦਾ ਯਤਨ ਕਰੀਏ। ਕਰੋ ਕਿਰਪਾ ਜਪਣਾ ਜੀ, ਸਤਨਾਮ ਸ੍ਰੀ ਵਾਹਿਗੁਰੂ। ਵਡਹੰਸ ਮਹਲਾ ਪਹਿਲਾ। ਵਡਹੰਸ ਰਾਗ ਹੈ, ਗੁਰੂ ਨਾਨਕ ਦੇਵ ਸਾਹਿਬ ਜੀ ਦਾ ਸ਼ਬਦ ਹੈ। ਜਿਹੜੇ ਪ੍ਰਾਣੀ ਆਪ ਪਾਠ ਕਰਦੇ ਨੇ, ਸਹਿਜ ਪਾਠ ਕਰਦੇ ਨੇ, ਵੈਸੇ ਤੇ ਰਹਿਤ ਮਰਿਆਦਾ ਦੇ ਵਿੱਚ ਹਰ ਸਿੱਖ ਨੂੰ ਸਹਿਜ ਪਾਠ ਜਾਰੀ ਰੱਖਣ ਦਾ ਹੁਕਮ ਹੈ। ਭਾਵੇਂ ਅੱਜ ਰਹਿਤ ਮਰਿਆਦਾ ਤੇ ਵੱਡੇ ਵੱਡੇ ਝਗੜੇ ਵੀ ਖੜੇ ਕਰ ਦਿੱਤੇ ਜਾਂਦੇ ਨੇ, ਇਸ਼ੂ ਉਛਾਲ ਕੇ ਭਾਵੇਂ ਸਮਾਜ ਤੇ ਕੌਮ ਦੀਆਂ ਵੰਡੀਆਂ ਵੀ ਪੈ ਜਾਂਦੀਆਂ ਨੇ, ਇੱਕ ਦੂਸਰੇ ਪ੍ਰਤੀ ਨਫ਼ਰਤਾਂ ਵੀ ਵੱਧ ਜਾਂਦੀਆਂ ਨੇ, ਪਰ ਜਦੋਂ ਅਸੀਂ ਮਰਿਆਦਾ ਦੇ ਬੇਸਿਕ ਨੁਕਤਿਆਂ ਦੀ ਗੱਲ ਕਰੀਏ ਤੇ ਅਸੀਂ ਬੁਰੀ ਤਰ੍ਹਾਂ ਫੇਲ ਦਿਖਾਈ ਦੇ ਰਹੇ ਹਾਂ। ਦੇਖਣਾ ਜੇ ਰਹਿਤਨਾਮਿਆਂ ਦੇ ਅੰਦਰ ਵੀ ਤੇ ਸਿੱਖ ਰਹਿਤ ਮਰਿਆਦਾ ਵਿੱਚ ਵੀ, ਸਿੱਖ ਨੂੰ ਹਰ ਵੇਲੇ ਸਹਿਜ ਪਾਠ ਜਾਰੀ ਰੱਖਣਾ ਚਾਹੀਏ ਤਾਂ ਕਿ ਉਹਦੀ ਰੋਜ਼ਾਨਾ ਗੁਰੂ ਸਾਹਿਬ ਦੇ ਨਾਲ ਗੱਲਾਂ ਹੁੰਦੀਆਂ ਜਾਣ। ਪਾਠ ਕਰਨਾ, ਗੁਰੂ ਨਾਲ ਗੱਲਾਂ ਕਰਨੀਆਂ ਨੇ। ਗੁਰੂ ਸਾਹਿਬ ਗੱਲਾਂ ਦੱਸਦੇ ਨੇ, ਸਿੱਖ ਨੇ ਸਮਝਣਾ ਹੈ। ਪਰ ਅੱਜ ਆਪ ਸਹਿਜ ਪਾਠ ਕਰਨ ਵਾਲੇ 1% ਨੇ। ਇਹ ਪਰਸੈਂਟੇਜ ਵਧਣੀ ਚਾਹੀਦੀ ਹੈ। ਗੁਰੂ ਕਿਰਪਾ ਕਰਨ, ਜਿਹੜੇ ਆਪ ਪਾਠ ਕਰਦੇ ਨੇ ਉਹਨਾਂ ਦੇ ਇਹ ਚੀਜ਼ ਧਿਆਨ ਗੋਚਰ ਹੋਏਗੀ ਕਿ ਵਡਹੰਸ ਰਾਗ ਦੇ ਸ਼ਬਦ ਜਿਹੜੇ ਨੇ ਉਹ ਆਮ ਸ਼ਬਦਾਂ ਨਾਲੋਂ ਵੱਡੇ ਨੇ। ਇਹ ਸ਼ਬਦ ਹੈ ਤੇ 4 ਪਦਿਆਂ ਦਾ, ਪਰ ਇੱਕ ਇੱਕ ਪਦੇ ਦੇ ਵਿੱਚ 6-6 ਪੰਕਤੀਆਂ ਨੇ, ਯਾਨੀ ਸ਼ੰਤ ਦੇ ਰੂਪ ਵਿੱਚ ਇੱਕ ਪਦਾ ਹੈ। ਆਓ ਇਸ ਸ਼ਬਦ ਰਾਹੀਂ ਸਾਡੀ ਜੀਵਨ ਦੀ ਅਸਲੀ ਹਕੀਕਤ ਨੂੰ ਸਮਝੀਏ। ਬਾਬਾ ਆਇਆ ਹੈ ਉੱਠ ਚੱਲਣਾ, ਇਹ ਜਗ ਝੂਠ ਪਸਾਰੋਆ। ਬਾਬਾ, ਗੁਰਬਾਣੀ ਅੰਦਰ ਬਾਬਾ ਸ਼ਬਦ ਵਾਹਿਗੁਰੂ ਨੂੰ ਵੀ ਆਇਆ। ਬਾਬਾ ਸ਼ਬਦ ਬਜ਼ੁਰਗ ਨੂੰ ਵੀ ਵਰਤਿਆ ਜਾਂਦਾ ਹੈ। ਜਦੋਂ ਦਾੜਾ ਸਫੈਦ ਹੋਏਗਾ, ਸਿਰ ਦੇ ਕੇਸ ਸਫੈਦ ਹੋਣਗੇ ਤੇ ਬੁਲਾਵਣ ਵਾਲਾ ਸਹਿਜੇ ਹੀ ਬਾਬਾ ਜੀ ਕਹਿ ਕੇ ਬੁਲਾਉਂਦਾ ਹੈ। ਪੰਜਾਬ ਦੇ ਪਿੰਡਾਂ ਅੰਦਰ ਬਾਬਾ ਸ਼ਬਦ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘਾਂ ਨੂੰ ਵੀ ਆਮ ਬਾਬਾ ਜੀ ਕਹਿ ਕੇ ਬੁਲਾ ਲਿਆ ਜਾਂਦਾ ਹੈ। ਭਾਵੇਂ ਉਹ ਉਮਰ ਵਿੱਚ ਬਿਲਕੁਲ ਛੋਟੇ ਹੋਣ, ਅੱਜ ਵੀ ਆਪਾਂ ਦੇਖਦੇ ਹਾਂ ਪਿੰਡਾਂ ਦੇ ਵਿੱਚ ਭਾਵੇਂ ਗ੍ਰੰਥੀ ਸਿੰਘ ਦੀ ਉਮਰ 20-22 ਸਾਲ ਦੀ ਹੁੰਦੀ, ਜੇ ਉਹਨਾਂ ਨੂੰ ਸਤਿਕਾਰ ਸਹਿਤ ਕਹਿ ਲਓ ਜਾਂ ਸਾਰਿਆਂ ਨੇ ਇੱਕ ਸਾਂਝਾ ਹੋਣ ਕਰਕੇ ਸਾਰੇ ਹੀ ਉਹਨਾਂ ਨੂੰ ਬਾਬਾ ਜੀ ਕਹਿ ਕੇ ਬੁਲਾਇਆ ਜਾਂਦਾ ਹੈ। ਇੱਕ ਬਾਬਾ ਸ਼ਬਦ ਵਰਤਿਆ ਜਾਂਦਾ ਹੈ ਜਿਹੜੀ ਸਾਂਝੀ ਚੀਜ਼ ਹੋਵੇ, ਜਿਵੇਂ ਕਿ ਪਿੰਡਾਂ ਦੇ ਵਿੱਚ ਸਕੂਲ ਹੈ, ਧਰਮਸ਼ਾਲਾ ਹੈ, ਕੁਛ ਬ੍ਰਿਕਸ਼ ਹੁੰਦੇ ਨੇ ਜਿੱਥੇ ਸਾਰੇ ਜਾ ਕੇ ਬੈਠਦੇ ਨੇ, ਬੋਰਡ ਆਦਿ ਹੁਣ ਤਾਂ ਪੁੱਟੇ ਜਾ ਰਹੇ ਨੇ, ਅਤੇ ਉਹਦੀ ਕੋਈ ਸੰਭਾਲ ਨਾ ਕਰੇ ਅਤੇ ਦੁਨੀਆ ਇੱਕ ਸ਼ਬਦ ਵਰਤਦੀ ਸੀ, ਸਾਂਝੇ ਬਾਬੇ ਨੂੰ ਕੌਣ ਪੁੱਛਦਾ ਹੈ? ਜਾਣੀ ਉਹ ਸਾਂਝੀ ਚੀਜ਼ ਨੂੰ ਵੀ ਬਾਬਾ ਸਾਂਝਾ ਬਾਬਾ ਸ਼ਬਦ ਵਰਤ ਦਿੰਦੇ ਸਨ। ਇੱਕ ਬਾਬਾ ਸ਼ਬਦ ਹੋਰ ਐਂਗਲ ਨਾਲ ਵਰਤਿਆ ਜਾਂਦਾ ਹੈ ਕਿ ਜਦੋਂ ਕਿਤੇ ਕਿਸੇ ਨੂੰ ਕੁਛ ਕਿਹਾ ਹੋਵੇ ਤੂੰ ਆਹ ਕੰਮ ਕਰੀ, ਜਾਂ ਉਸਨੂੰ ਰੋਕਿਆ ਗਿਆ ਹੋਵੇ ਤੂੰ ਆਹ ਨਾ ਕਰੀ, ਅਤੇ ਉਹਨੇ ਨਾ ਮੰਨਿਆ ਹੋਵੇ, ਉਹਨੂੰ ਫਿਰ ਕਿਹਾ ਹੋਵੇ, ਜਦੋਂ ਵਾਰ ਵਾਰ ਕਿਹਾ ਹੋਵੇ ਅਤੇ ਉਹ ਨਾ ਮੰਨੇ, ਅਤੇ ਬੰਦਾ ਅੱਕ ਕੇ ਵੀ ਪੰਜਾਬ ਦੀ ਭਾਸ਼ਾ ਵਿੱਚ ਇਹ ਸ਼ਬਦ ਵਰਤਦਾ, ਨਹੀਂ ਬਾਬਾ ਨਹੀਂ ਕਰਨਾ ਹੈ। ਸਾਡਾ ਜਿਹੜਾ ਮਨ ਹੈ ਨਾ, ਇਹ ਸੱਚੀ ਇਹਨੂੰ ਬੜੇ ਵਾਰੀ ਪ੍ਰੇਰਿਤ ਕਰੀਦਾ, ਇਹ ਮੰਨਦਾ ਹੀ ਨਹੀਂ ਹੈ। ਬੜੇ ਯਤਨ ਕਰੀਦੇ ਨੇ, ਕਿਆ ਕਹੋ ਯਹ ਮਨ ਬੌਰੇ ਕੋ, ਇਹਨੂੰ ਜਿਹੜੇ ਕੰਮ ਕਰਨ ਲਈ ਪ੍ਰੇਰਿਤ ਕਰਦੇ ਹਾਂ ਉਹ ਮੰਨਣ ਨੂੰ ਨਹੀਂ ਤੁਰਦਾ, ਜਿਹੜੇ ਕੰਮ ਤੋਂ ਰੋਕਦੇ ਹਾਂ ਉਹ ਰੋਕਣ ਨੂੰ ਨਹੀਂ ਤੁਰਦਾ। ਇਸ ਲਈ ਜਦੋਂ ਕਿਤੇ ਮਨ ਦੀ ਐਸੀ ਸਥਿਤੀ ਨੂੰ ਸਾਹਮਣੇ ਰੱਖਿਆ ਅਤੇ ਉੱਥੇ ਮਨ ਨੂੰ ਵੀ ਬਾਬਾ ਕਹਿ ਕੇ ਬੁਲਾਇਆ ਹੈ। ਐਸਾ ਹੀ ਇਸ ਸ਼ਬਦ ਦੇ ਅੰਦਰ ਸਾਡੇ ਮਨ ਨੂੰ ਬਾਬਾ ਕਹਿ ਕੇ ਬੁਲਾਇਆ ਹੋਇਆ। ਇਹਦਾ ਮਤਲਬ, ਨਾ ਮੰਨਣ ਵਾਲਿਆ ਤੂੰ ਸਾਡੇ ਵਸ ਵਿੱਚ ਆਉਣ ਵਾਲਿਆ, ਨਾ ਵਸ ਵਿੱਚ ਆਉਣ ਵਾਲੇ ਮਨਾਂ, ਦੇਖ ਇਸ ਸੰਸਾਰ ਦੇ ਅੰਦਰ ਜੋ ਵੀ ਆਇਆ ਹੈ ਉਹਨੇ ਇੱਕ ਦਿਨ ਉੱਠ ਕੇ ਜਾਣਾ ਹੈ, ਜੋ ਆ ਰਿਹਾ ਉਹ ਜਾ ਰਿਹਾ ਹੈ। ਕੇਵਲ ਜੀਵ ਹੀ ਨਹੀਂ, ਜੋ ਕੁਛ ਵੀ ਦਿਖਾਈ ਦੇ ਰਿਹਾ, ਇੱਕ ਦਿਨ ਪੈਦਾ ਹੋਇਆ ਹੈ, ਨਵਾਂ ਹੈ, ਪੁਰਾਣਾ ਹੋ ਜਾਂਦਾ ਹੈ, ਖਸਤਾ ਹੋ ਜਾਂਦਾ ਹੈ, ਖਤਮ ਹੋ ਜਾਂਦਾ ਹੈ, ਦੂਸਰਾ ਬਣ ਜਾਂਦਾ ਹੈ, ਇੱਕ ਬਿਨਸਾ ਹੈ, ਇੱਕ ਅਸਥਿਰ ਮਨ ਹੈ, ਉਹ ਤੇ ਚਲਿਆ ਗਿਆ ਇਹ ਸੋਚਦਾ ਸ਼ਾਇਦ ਮੈਂ ਇੱਥੇ ਹੀ ਰਹਿਣਾ ਹੈ। ਸੱਚਾਈ ਹੈ ਉਪਜੈ ਨਿਪਜੈ, ਨਿਪਜ ਸਮਾਈ ਨੈਣਾ ਦੇਖਤ ਇਹ ਜਗ ਜਾਈ। ਤੂੰ ਜਿਸ ਸੰਸਾਰ ਵਿੱਚ ਰਹਿ ਰਿਹਾ, ਇਸ ਸੰਸਾਰ ਵਿੱਚ ਸਾਡਾ ਜੋ ਜੀਵਨ ਹੈ ਉਹ ਲਿਮਿਟਿਡ ਹੈ, ਇਹਦੀ ਕੋਈ ਮੋਹਲਤ ਹੈ, ਪਰ ਇੱਕ ਐਸੀ ਪਹੇਲੀ ਹੈ, ਸਾਨੂੰ ਜਿਤਨੀ ਕੁ ਇੱਥੇ ਇਜਾਜ਼ਤ ਮਿਲੀ ਹੈ ਸੰਸਾਰ ਵਿੱਚ ਰਹਿਣ ਦੀ, ਉਤਨਾ ਕੁ ਹੀ ਰਹਿਣਾ ਹੈ। ਉਸ ਇਜਾਜ਼ਤ ਤੋਂ ਇੱਕ ਸੈਕਿੰਡ ਵੀ ਦੇਰੀ ਨਹੀਂ ਹੋ ਸਕਦੀ, ਅਤੇ ਕਮਾਲ ਦੀ ਬਾਤ ਹੈ ਉਹ ਇਜਾਜ਼ਤ ਕਿੰਨੀ ਹੈ ਇੱਥੇ ਰਹਿਣ ਦੀ, ਮੋਹਲਤ ਕਿੰਨੀ ਹੈ ਕਿਸੇ ਨੂੰ ਨਹੀਂ ਪਤਾ। ਇਹ ਵਾਹਿਗੁਰੂ ਨੇ ਇੱਕ ਭੇਦ ਰੱਖਿਆ ਹੋਇਆ, ਜਿਸ ਨੇ ਜਨਮ ਲਿਆ ਹੈ ਉਹਨੇ ਮਰਨਾ ਹੈ, ਕਦੋਂ ਮਰਨਾ ਹੈ ਨਾ ਕਦੀ ਭੇਦ ਆਇਆ ਨਾ ਆਏਗਾ, ਕਿੱਥੇ ਮਰਨਾ ਹੈ ਇਹ ਵੀ ਭੇਦ ਨਹੀਂ ਆਏਗਾ, ਕਿਵੇਂ ਮਰਨਾ ਹੈ ਇਹ ਵੀ ਭੇਦ ਨਹੀਂ ਆਏਗਾ। ਤਿੰਨ ਗੱਲਾਂ ਦੇ ਭੇਦ ਵਾਹਿਗੁਰੂ ਨੇ ਆਪਣੇ ਕੋਲ ਰੱਖ ਲਏ ਨੇ, ਪਰ ਸੱਚ ਹੈ ਮਰਨਾ ਹੈ। ਬਾਬਾ ਆਇਆ ਹੈ ਉੱਠ ਚੱਲਣਾ ਇਹ ਜੱਗ, ਅੱਗੇ ਸ਼ਬਦ ਆਇਆ ਝੂਠ ਪਸਾਰੋ ਵਾ। ਇੱਥੇ ਥੋੜ੍ਹਾ ਕੋਸ਼ਿਸ਼ ਕਰਨੀ ਸਮਝਣ ਦੀ, ਗੁਰਬਾਣੀ ਅੰਦਰ ਜਦੋਂ ਕੋਈ ਸਮਝਣ ਤੁਰਦਾ ਹੈ ਅਤੇ ਨਵਾਂ ਨਵਾਂ ਉਸ ਪਾਸੇ ਤੁਰਦਾ ਹੈ ਅਤੇ ਹੋ ਸਕਦਾ ਉਹ ਕਨਫਿਊਜ਼ ਹੋ ਜਾਵੇ ਜਦੋਂ ਸਟੱਡੀ ਅਧੂਰੀ ਹੋਵੇ। ਇੱਕ ਪਾਸੇ ਤੇ ਸੁਖਮਨੀ ਸਾਹਿਬ ਵਾਹਿਗੁਰੂ ਸ੍ਰੀ ਆਸਾ ਜੀ ਦੀ ਵਾਰ ਦੇ ਅੰਦਰ ਸ਼ਲੋਕ ਆਉਂਦਾ ਹੈ, ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਅਤੇ ਆਸਾ ਜੀ ਦੀ ਵਾਰ ਦੇ ਅੰਦਰ ਹੀ ਇੱਕ ਸ਼ਲੋਕ ਆਉਂਦਾ ਹੈ, ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ। ਹੁਣ ਮਨ ਜ਼ਰੂਰ ਸੋਚਦਾ ਹੋਏਗਾ ਕਿ ਇਹ ਸੰਸਾਰ ਕੂੜ ਹੈ ਜਾਂ ਇਹ ਸੰਸਾਰ ਸੱਚੇ ਕੀ ਕੋਠੜੀ ਹੈ ਅਤੇ ਸੱਚੇ ਦਾ ਵਿੱਚ ਵਾਸ ਹੈ। ਇਸੇ ਵਿੱਚ ਹੀ ਰਮਜ ਪਈ ਹੈ। ਵਾਹਿਗੁਰੂ ਜੀ ਹਰ ਥਾਂ 'ਤੇ ਨੇ, ਕੋਈ ਐਸੀ ਜਗ੍ਹਾ ਨਹੀਂ ਹੈ ਜਿੱਥੇ ਵਾਹਿਗੁਰੂ ਜੀ ਨਹੀਂ ਹੈ ਅਤੇ ਫਿਰ ਸਭ ਕੁਛ ਸੱਚ ਹੈ। ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਤੇ ਫਿਰ ਕੂੜ ਸਭ ਸੰਸਾਰ ਕੀ ਹੈ, ਉਸੇ ਸ਼ਲੋਕ ਦੇ ਨਾਲ ਬਾਕੀ ਦੇ ਸ਼ਲੋਕ ਤੇ ਪੌੜੀ ਪੜ੍ਹਦੇ ਹਾਂ ਨਾ, ਉਸ ਵਿੱਚੋਂ ਤੱਥ ਲੱਭੀਦਾ। ਜਿਹੜੀ ਪੰਗ ਜਿਹੜਾ ਸ਼ਲੋਕ ਆਇਆ ਕੂੜ ਸਭ ਸੰਸਾਰ ਵਾਲਾ, ਉਸ ਵਿੱਚ ਅਖੀਰ 'ਤੇ ਜਾ ਕੇ ਪੰਗਤੀ ਆਉਂਦੀ ਹੈ, ਤੁਧ ਬਾਜ ਕੂੜੋ ਕੂੜ, ਜੇ ਵਾਹਿਗੁਰੂ ਤੈਨੂੰ ਵਿਸਰਿਆ ਹੋਇਆ ਹੈ, ਜੇ ਵਾਹਿਗੁਰੂ ਦੀ ਅੰਦਰ ਯਾਦ ਨਹੀਂ ਹੈ, ਜੇ ਵਾਹਿਗੁਰੂ ਦੇ ਅੰਦਰ ਗੁਣ ਨਹੀਂ ਹੈ, ਜੇ ਵਾਹਿਗੁਰੂ ਦਾ ਸ਼ੁਕਰਾਨਾ ਨਹੀਂ ਹੈ, ਤੇ ਪਹਿਲਾਂ ਤੇ ਤੇਰੇ ਅੰਦਰ ਜਿਹੜੇ ਵਿਚਾਰ ਖਿਆਲ ਜਜ਼ਬੇ ਪੈਦਾ ਹੋਏ ਨੇ ਸਭ ਕੂੜੋ ਕੂੜ ਹੀ, ਆਖੋ ਵਾਹਿਗੁਰੂ। ਜੇ ਤੇਰੀਆਂ ਸੋਚਾਂ ਵਿਚਾਰਾਂ ਦੇ ਵਿੱਚ ਵਿਕਾਰਾਂ ਦਾ ਕੂੜ ਹੈ, ਤੇ ਤੇਰੇ ਲਈ ਬਾਹਰ ਵੀ ਸਾਰਾ ਸੰਸਾਰ ਕੂੜ ਹੈ। ਜਦੋਂ ਬੰਦਾ ਅੰਦਰੋਂ ਉਲਝਿਆ ਹੋਏਗਾ ਨਾ, ਤੇ ਬਾਹਰਲਾ ਸਾਰਾ ਜਿਹੜਾ ਸਟਰਕਚਰ ਹੈ ਨਾ, ਉਹ ਬੰਦੇ ਨੂੰ ਹੋਰ ਉਲਝਾਉਂਦਾ ਹੈ। ਤੇ ਜਿੱਥੇ ਲਿਖਿਆ ਇਹ ਜੱਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ, ਤੇ ਉਸੇ ਸ਼ਲੋਕਾਂ ਦੇ ਨਾਲ ਅੱਗੇ ਜਾ ਕੇ ਪੰਕਤੀ ਆ ਰਹੀ ਹੈ, ਜਿੰਨੀ ਗੁਰਮੁਖ ਜਾਣਿਆ ਜਾ ਕੋ ਆਪ ਕਰੇ ਪ੍ਰਗਾਸ। ਨਾਨਕ ਗੁਰਮੁਖ ਜਾਣੀ ਹੈ ਜਾ ਕੋ ਆਪ ਕਰੇ ਪ੍ਰਗਾਸ। ਗੁਰੂ ਦੀ ਸ਼ਰਨ ਪੈ ਕੇ ਜੇ ਜੀਵਨ ਜਿਉਣਾ ਸਿੱਖ ਲਿਆ, ਆਪਣੇ ਜਜ਼ਬਿਆਂ ਨੂੰ ਮੈਨੇਜ ਕਰਨਾ ਸਿੱਖ ਲਿਆ, ਜ਼ਿੰਦਗੀ ਦੀ ਅਸਲੀ ਹਕੀਕਤ ਸਿੱਖ ਲਈ, ਤੇ ਫਿਰ ਸੱਚ ਜਾਣੀ ਪਿਆਰਿਆ, ਜੇ ਤੇਰੇ ਅੰਦਰ ਸੱਚ ਪੈਦਾ ਹੋਣ ਲੱਗ ਪਿਆ, ਸੱਚ ਤਿੰਨ ਚੀਜ਼ਾਂ ਨਾਲ ਹੀ ਪੈਦਾ ਹੋਏਗਾ। ਇੱਕ ਤੇ ਇਹ ਯਾਦ ਬਣੀ ਰਵੇ ਸਾਡੇ ਕੋਲ ਆਪਣਾ ਕੁਛ ਵੀ ਨਹੀਂ, ਵਾਹਿਗੁਰੂ ਜੀ ਦਾ ਹੈ। ਤੇ ਜੇ ਵਾਹਿਗੁਰੂ ਜੀ ਦਾ ਵਰਤ ਰਹੇ ਹਾਂ, ਬਸ ਯਾਦ ਵਾਹਿਗੁਰੂ ਜੀ ਦੀ ਜ਼ਰੂਰ ਨਾਲ ਬਣੀ ਰਹਿਣੀ ਚਾਹੀਦੀ ਹੈ। ਲਾਲੋ ਜਿੱਥੇ ਕਿੱਲੇ ਘੜਦਾ ਹੈ ਮਨ ਵੀ ਘੜੀ ਜਾਇਆ ਕਰ, ਆਖੋ ਵਾਹਿਗੁਰੂ। ਸੌਖਾ ਜਿਹਾ ਤਰੀਕਾ ਦੱਸ ਦਿੱਤਾ ਹੈ, ਕਿਹੜਾ ਕਿਰਸਾਨ ਹੈ ਜਿਹਨੂੰ ਖੇਤੀ ਭੁੱਲਦੀ ਹੋਵੇ, ਬਸ ਜਿਸ ਵਾਹਿਗੁਰੂ ਨੇ ਖੇਤੀ ਦਿੱਤੀ ਹੈ ਉਹ ਵੱਡ ਕਿਰਸਾਨ ਦੀ ਯਾਦ ਵੀ ਨਾਲ ਰਹਿ ਜਾਵੇ। ਕਿਹੜਾ ਨੌਕਰੀ ਵਾਲਾ ਜਿਹਨੂੰ ਜੌਬ ਭੁੱਲਦੀ ਹੋਏਗੀ, ਜੌਬ ਚੇਤੇ ਆ ਜਾਵੇ ਤੇ ਵਾਹਿਗੁਰੂ ਨੇ ਜੌਬ ਦਿੱਤੀ ਉਹ ਵੀ ਚੇਤੇ ਰਹਿ ਜਾਵੇ। ਕਿਹੜਾ ਇਨਸਾਨ ਹੈ ਜਿਹਨੂੰ ਪਰਿਵਾਰ ਨਹੀਂ ਯਾਦ, ਪਰਿਵਾਰ ਦੀ ਯਾਦ ਦੇ ਨਾਲ ਵਾਹਿਗੁਰੂ ਦੀ ਯਾਦ ਬਣੀ ਰਵੇ, ਬਸ ਮੈਮਰੀ ਪਾਵਰ ਵਿੱਚ ਜੋ ਐਡ ਕਰਨਾ ਹੈ ਉਹ ਹੈ ਇੱਕ। ਇੱਥੋਂ ਹੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸ਼ੁਰੂ ਹੁੰਦੀ, ਇੱਕ ਤੇਰੇ ਅੰਦਰ ਯਾਦਾਂ ਬਹੁਤ ਨੇ, ਪਰ ਜਿਨ੍ਹਾਂ ਦੀਆਂ ਯਾਦਾਂ ਨੇ ਉਹ ਜਿਸ ਨੇ ਦਿੱਤਾ ਉਹ ਇੱਕ ਹੈ, ਉਹਦੀ ਯਾਦ। ਫਿਰ ਉਹਦੇ ਗੁਣ, ਉਹਦੇ ਗੁਣਾਂ ਦਾ ਸ਼ੁਕਰਾਨਾ। ਇਹ ਸਭ ਕੁਝ ਸਿੱਖਣ ਆਉਂਦੇ ਹਾਂ, ਇਹਦੇ ਲਈ ਗੁਰੂ ਦੀ ਬਾਣੀ, ਗੁਰੂ ਬਾਣੀ ਦੀਆਂ ਸਿੱਖਿਆਵਾਂ। ਫਿਰ ਜਦੋਂ ਮੈਂ ਆਪਣੇ ਜਜ਼ਬਿਆਂ ਨੂੰ ਮੈਨੇਜ ਕਰਨ ਸਿੱਖ ਗਿਆ, ਤੇ ਅੰਦਰ ਸੱਚ ਦੇ ਪੰਜ ਗੁਣ ਨੇ, ਜਿਤਨੇ ਗੁਣ ਆਉਂਦੇ ਜਾਣਗੇ ਸੱਚ ਜਾਣੀ, ਫਿਰ ਤੈਨੂੰ ਬਾਹਰ ਵੀ ਸੰਸਾਰ ਸੱਚ ਦਿਖਾਈ ਦੇਗਾ। ਸਤਿਗੁਰੂ ਕਹਿਣ ਲੱਗੇ, ਸੰਸਾਰ ਦਾ ਇੱਕ ਪੱਖ ਇਹ ਹੈ ਬਾਬਾ, ਆਇਆ ਹੈ ਉੱਠ ਚੱਲਣਾ, ਜੋ ਆਇਆ ਉਹਨੇ ਚਲੇ ਜਾਣਾ, ਪਰ ਤੂੰ ਤੇ ਆਪਣੇ ਮਨ ਦੀਆਂ ਸੋਚਾਂ ਤੇ ਜਜ਼ਬਿਆਂ ਦੇ ਵਿੱਚ ਸਾਰਾ ਝੂਠ ਦਾ ਪਸਾਰਾ ਖਿਲਾਰੀ ਬੈਠਾ। ਆਖੋ ਵਾਹਿਗੁਰੂ। ਜਿਸ ਤਰ੍ਹਾਂ ਦਾ ਜੀਵਨ ਜਿਉਂ ਜਾ ਰਿਹਾ, ਇਸ ਤਰ੍ਹਾਂ ਤੇ ਤੇਰੇ ਲਈ ਇਹ ਸਾਰਾ ਝੂਠ ਦਾ ਪਸਾਰਾ ਹੈ ਪਿਆਰਿਆ। ਜੀਵਨ ਦੀ ਜੁਗਤ ਹੈ ਸੱਚਾ ਘਰ ਸੱਚੜਾ ਸੇ ਵੀ ਹੈ, ਸੱਚ ਖਰਾ ਸੱਚਿਆਰੋ ਵਾ। ਅਸੀਂ ਨਿੱਤ ਪੜ੍ਹਦੇ ਹਾਂ, ਇਹ ਸਰੀਰ ਵਾਹਿਗੁਰੂ ਦੀ ਪ੍ਰੋਪਰਟੀ ਹੈ, ਜੀਉ ਪਿੰਡ ਸਭ ਤੇਰੀ ਰਾਸ। ਅਸੀਂ ਇਹ ਵੀ ਸੁਣਦੇ ਹਾਂ, ਹਰਿਮੰਦਰ ਇਹ ਸਰੀਰ ਹੈ, ਸਰੀਰ ਹਰਿਮੰਦਰ ਹੈ। ਅਸੀਂ ਇਹ ਵੀ ਪੜ੍ਹਦੇ ਹਾਂ, ਵਾਹਿਗੁਰੂ ਦੀ ਅੰਦਰ ਜੋਤ ਹੈ, ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ, ਕੌਣ ਚੰਗਾ ਕੌਣ ਮੰਦਾ। ਇਹ ਤੇ ਮਨ ਦੇ ਖੇਲ ਨੇ, ਜਿਹੜਾ ਮਨ ਨੂੰ ਨਹੀਂ ਪਸੰਦ ਆਇਆ ਉਹ ਮੰਦਾ ਹੈ, ਜਿਹੜਾ ਮਨ ਨੂੰ ਪਸੰਦ ਆ ਗਿਆ ਉਹ ਚੰਗਾ ਹੈ। ਕਦੀ ਸੋਚ ਕੇ ਦੇਖਣਾ, ਜਦੋਂ ਸਾਡਾ ਮਨ ਕਿਸੇ ਦੇ ਔਗਣਾਂ ਨੂੰ ਫੋਕਸ ਕਰਦਾ ਹੁੰਦਾ ਹੈ, ਕਦੀ ਯਾਦ ਰੱਖਣਾ ਜਿਹੜੇ ਸਾਡੇ ਗੂੜੇ ਮਿੱਤਰ ਨੇ, ਜਿਨ੍ਹਾਂ ਨਾਲ ਸਾਡੀ ਸਾਂਝ ਹੈ, ਉਹਨਾਂ 'ਚ ਕਿਹੜਾ ਉਗਣ ਨਹੀਂ ਹੈ, ਉਹਨਾਂ ਨੂੰ ਵੀ ਤਾਂ ਅਸੀਂ ਐਡਜਸਟ ਕਰਦੇ ਹੀ ਹਾਂ, ਪਰ ਜਿਹਦੇ ਨਾਲ ਨਹੀਂ ਬਣਦੀ ਮਨ ਉਹਨੂੰ ਐਡਜਸਟ ਨਹੀਂ ਕਰਦਾ। ਕੌਣ ਭਲੇ ਕੋ ਮੰਦੇ, ਫਿਰ ਜੇ ਕਿਸੇ ਵਿੱਚ ਔਗਣ ਨੇ ਤੇ ਮੇਰੇ ਵਿੱਚ ਕਿਹੜਾ ਨਹੀਂ ਹੈ, ਸਾਰਿਆਂ ਵਿੱਚ ਹੀ ਹੈ। ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ, ਸੱਚ ਇਹ ਹੈ ਭੁੱਲ ਚੁੱਕੇ ਹਾਂ, ਸਰੀਰ ਵਾਹਿਗੁਰੂ ਦਾ ਘਰ ਹੈ, ਵਾਹਿਗੁਰੂ ਦੀ ਜੋਤ ਸਰੀਰ ਦੇ ਅੰਦਰ ਹੈ, ਹਿਰਦਾ ਵਾਹਿਗੁਰੂ ਦਾ ਤਖਤ ਹੈ। ਸਿੱਖਇਜ਼ਮ ਦਾ ਸਿਧਾਂਤ ਹੈ, ਗੁਰਸਿੱਖਾ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਨਹੀਂ, ਤੇਰੀ ਸੁਰਤ ਅਕਾਲ ਤਖਤ ਨਾਲ ਜੁੜੀ ਹੋਵੇ। ਜਦੋਂ ਸ਼ਬਦ ਵਰਤਿਆ ਜਾਂਦਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਮਹਾਨ ਹੈ, ਉਹਦੇ ਅਰਥ ਨੇ ਤੂੰ ਇੱਕ ਗੱਲ ਯਾਦ ਰੱਖੀ, ਤੇਰੀ ਸੁਰਤ ਸ਼੍ਰੀ ਅਕਾਲ ਤਖਤ ਨਾਲ ਜੁੜੀ ਰਵੇ, ਕਿਉਂਕਿ ਤੇਰੇ ਅੰਦਰ ਵੀ ਸ਼੍ਰੀ ਅਕਾਲ ਦਾ ਤਖਤ ਹੈ, ਉਹ ਹੈ ਤੇਰਾ ਹਿਰਦਾ। ਉਹ ਯਾਦ ਬਣਾਉਣ ਵਾਸਤੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਕੀਤਾ ਹੈ। ਜੇ ਪੰਥਕ ਵਿਚਾਰਾਂ ਦੇ ਲਈ ਸ਼੍ਰੀ ਅਕਾਲ ਤਖਤ ਸਾਹਿਬ ਮਹਾਨ ਹੈ, ਤੇ ਤੇਰੇ ਆਪਣੀ ਜ਼ਿੰਦਗੀ ਦੀਆਂ ਵਿਚਾਰਾਂ ਦੇ ਲਈ ਤੇਰਾ ਹਿਰਦਾ ਵੀ ਅਕਾਲ ਦਾ ਤਖਤ ਹੈ, ਤੇਰੇ ਲਈ ਇਹ ਵੀ ਮਹਾਨ ਹੈ। ਇਹ ਗੱਲ ਯਾਦ ਰੱਖੀ, ਜੇ ਤੇਰੇ ਹਿਰਦੇ ਦਾ ਤਖਤ ਸਾਫ ਨਾ ਹੋਇਆ ਤੇ ਤੇਰੇ ਲਈ ਸਾਰੀ ਦੁਨੀਆ ਮੈਲੀ ਦਿਖਾਈ ਦੇਗੀ। ਜਿਉਂ ਜਿਉਂ ਹਿਰਦੇ ਦਾ ਤਖਤ ਸਾਫ ਹੁੰਦਾ ਜਾਏਗਾ, ਦੁਨੀਆ ਸਾਫ ਦਿਖਾਈ ਦੇਗੀ। ਇੱਥੇ ਸ਼ਬਦ ਵਰਤਿਆ ਸੱਚਾ ਘਰ, ਸੱਚਾ ਘਰ ਹਿਰਦਾ ਹੈ। ਹਿਰਦੇ ਦੀ ਸੇਜ ਸੰਵਾਰਨੀ ਸੱਚ ਦਾ ਕਰਮ ਹੈ। ਹਿਰਦੇ ਦੀ ਸੇਜ ਨੂੰ ਸੰਵਾਰਨ ਦੇ ਵਿਚਾਰ ਸੱਚ ਦੇ ਵਿਚਾਰ ਨੇ। ਹਿਰਦੇ ਨੂੰ ਸੰਵਾਰਨ ਵਾਲੇ ਜੋ ਵੀ ਅਸੀਂ ਬੋਲ ਸੁਣਦੇ ਹਾਂ, ਬੋਲ ਵਿਚਾਰਦੇ ਹਾਂ, ਸਾਰੇ ਸੱਚ ਦੇ ਨੇ। ਸੱਚਾ ਘਰ ਸੱਚੜਾ ਸੇਵੀ ਹੈ। ਅਤੇ ਜਦੋਂ ਹਿਰਦਾ ਸੱਚ ਦਾ ਘਰ ਬਣਦਾ ਜਾਂਦਾ ਹੈ, ਸੰਵਾਰਦਾ ਜਾਂਦਾ ਹੈ, ਜਿਉਂ ਜਿਉਂ ਹਿਰਦਾ ਸੰਵਰਦਾ ਜਾਏਗਾ, ਮੈਂ ਬੇਨਤੀ ਕਰਾਂ, ਵਾਹਿਗੁਰੂ ਦੇ ਯਾਦ ਬਣਾਉਣ ਵਾਸਤੇ ਯਤਨ ਨਹੀਂ ਕਰਨਾ ਪਏਗਾ। ਹਿਰਦਾ ਸੰਵਾਰ ਕੇ ਦੇਖੀਏ, ਯਾਦ ਬਣਾਈ ਨਹੀਂ ਜਾਂਦੀ, ਯਾਦ ਆਪਣੇ ਆਪ ਬਣਦੀ ਹੁੰਦੀ ਹੈ। ਕਦੀ ਇੱਦਾਂ ਥੋੜ੍ਹੀ ਹੁੰਦਾ ਕਿ ਅਸੀਂ ਕੋਈ ਐਸਾ ਆਪਣੇ ਅੰਦਰ ਕੋਈ ਸਕੈਜੂਅਲ ਬਣਾਉਂਦੇ ਹਾਂ ਵੀ ਮੈਂ 10 ਵਜੇ ਮਾਂ ਨੂੰ ਯਾਦ ਕਰਨਾ, 11 ਵਜੇ ਮਾਂ ਨੂੰ ਯਾਦ ਕਰਨਾ, 12 ਵਜੇ ਕਰਨਾ, ਇੱਦਾਂ ਥੋੜ੍ਹੀ ਹੁੰਦਾ ਹੈ। ਗੱਲ ਇਹ ਹੁੰਦੀ ਹੈ, ਜਿਹਦੇ ਨਾਲ ਪਿਆਰ ਹੁੰਦਾ ਹੈ ਉਹਦੀ ਯਾਦ ਕੰਟੀਨਿਊ ਚੱਲਦੀ ਹੈ, ਅਤੇ ਵਿਚਾਰ ਆਉਂਦੇ ਹੁੰਦੇ ਜੇ ਯਾਦ ਤਾਂ ਹਿਰਦੇ 'ਚ ਚੱਲੀ ਜਾ ਰਹੀ ਹੁੰਦੀ ਹੈ, ਚੱਲੀ ਜਾ ਰਹੀ ਹੁੰਦੀ ਹੈ। ਐਗਜ਼ੈਂਪਲ ਦੇਵਾਂ, ਬੇਟਾ ਜਾਂ ਬੇਟੀ ਸਕੂਲੋਂ ਕਿਸੇ ਟਾਈਮ 'ਤੇ ਸਕੂਲੋਂ ਜਾਂ ਟਿਊਸ਼ਨ ਤੋਂ ਆਉਂਦੇ ਨੇ, ਮੰਮੀ ਜਾਂ ਪਾਪਾ ਨੇ ਪਿੱਕ ਕਰਨਾ ਹੁੰਦਾ ਹੈ। ਆਪਣੇ ਆਪਣੇ ਕੰਮ ਧੰਦਿਆਂ 'ਤੇ ਲੱਗੇ ਹੁੰਦੇ, ਜੇ ਜਿਉਂ ਟਾਈਮ ਨੇੜੇ ਆ ਜਾਂਦਾ, ਅੰਦਰ ਵਿਚਾਰ ਉੱਠਦਾ ਹੈ, ਯਾਦ 'ਤੇ ਕੰਟੀਨਿਊ ਚੱਲਦੀ ਹੁੰਦੀ ਹੈ, ਬੇਟੀ ਨੂੰ ਪਿੱਕ ਕਰਨਾ ਹੈ, ਬੇਟੇ ਨੂੰ ਪਿੱਕ ਕਰਨਾ ਹੈ, ਬਸ ਇੱਕ ਯਾਦ ਐਡ ਹੋ ਜਾਵੇ, ਮੇਰੀ ਬੇਟੀ ਮੇਰਾ ਬੇਟਾ ਗੁਰੂ ਦੇ ਸਾਹਿਬਜ਼ਾਦੇ ਗੁਰੂ ਦੀ ਸਾਹਿਬਜ਼ਾਦੀ ਹੈ। ਗੁਰੂ ਨੇ ਜ਼ਿੰਮੇਵਾਰੀ ਲਾਉਣੀ ਹੈ, ਲਾਈ ਹੋਈ ਹੈ, ਪਿੱਕ ਨਹੀਂ ਕਰਨਾ, ਮੈਂ ਤਾਂ ਗੁਰੂ ਦੀ ਸੇਵਾ ਨਿਭਾਉਣ ਚੱਲੇ ਜੇ ਆਖੋ ਹੈ। ਬਸ ਅੰਦਰਲਾ ਹਿਰਦੇ ਦਾ ਘਰ ਸੱਚਾ ਬਣਦਾ ਜਾਏਗਾ। ਹਿਰਦੇ ਦੇ ਸੱਚੇ ਘਰ ਦੇ ਅੰਦਰ ਸੱਚੜੇ ਦੀ ਯਾਦ ਬਣਦੀ ਜਾਏਗੀ, ਸੱਚੜੇ ਦਾ ਸਿਮਰਨ ਬਣਦਾ ਜਾਏਗਾ। ਸੱਚ ਖਰਾ ਫਿਰ ਸੱਚੀ ਜੀਵਨ ਵੀ ਖਰਾ ਹੁੰਦਾ ਜਾਏਗਾ। ਖਰਾ ਦੇ ਅਰਥ ਹੈ ਪਿਓਰ। ਸਾਨੂੰ ਮੰਨਣਾ ਪਵੇਗਾ, ਅਸੀਂ ਜਿਹੜੀ ਹਵਾ ਵਿੱਚ ਸਵਾਸ ਲੈ ਰਹੇ ਹਾਂ ਨਾ, ਇਹ ਹਵਾ ਕਿਧਰੇ ਨਾ ਕਿਧਰੇ ਪੋਲਿਊਟਡ ਹੋ ਜਾਂਦੀ ਹੈ ਔਰ ਹੋ ਰਹੀ ਹੈ। ਇਹਨਾਂ ਦੇਸ਼ਾਂ ਵਿੱਚ ਕਾਫੀ ਕਿਰਪਾ ਹੈ, ਜਿਹੜੇ ਦੇਸ਼ ਹਾਲੇ ਡਿਵੈਲਪ ਨਹੀਂ ਹੈ, ਲੋਕਾਂ ਦੀ ਸੋਚ ਡਿਵੈਲਪ ਨਹੀਂ ਹੈ, ਉੱਥੇ ਹਵਾ ਪੋਲਿਊਟਡ ਹੈ। ਪੋਲਿਊਟਡ ਹਵਾ ਨਾਲ ਸਵਾਸ ਤੇ ਬੰਦਾ ਲਈ ਜਾ ਰਿਹਾ, ਪਰ ਸਰੀਰ ਕਮਜ਼ੋਰ ਹੋ ਰਹੇ ਨੇ। ਪੋਲਿਊਟਡ ਪਾਣੀ ਪੀਵਾਂਗੇ, ਪਾਣੀ ਨਾਲ ਪਿਆਸ ਤੇ ਮਿਟੀ ਜਾਏਗੀ, ਪਰ ਬਿਮਾਰੀਆਂ ਦੀ ਅੰਸ ਬੈਠਦੀ ਜਾਏਗੀ। ਕੈਸੀਆਂ ਭਿਆਨਕ ਖਬਰਾਂ ਆਉਂਦੀਆਂ ਜੇ ਕਿ ਮਾਲਵੇ ਦੇ ਅੰਦਰ ਕੈਂਸਰ ਫੈਲਦਾ ਜਾ ਰਿਹਾ ਡਿਊ ਟੂ ਪਾਣੀ। ਫਿਰ ਜੇ ਪੋਲਿਊਟਡ ਵਾਟਰ, ਪੋਲਿਊਟਡ ਹਵਾ ਬੰਦੇ ਦੇ ਅੰਦਰ ਬਿਮਾਰੀਆਂ ਪੈਦਾ ਕਰ ਸਕਦੀ ਹੈ, ਪੋਲਿਊਟਡ ਥੋਟ ਦੇ ਵਿੱਚੋਂ ਫਿਰ ਚੰਗੀ ਸੋਚ ਕਿੱਥੇ ਨਿਕਲ ਸਕਦੀ ਹੈ? ਪੋਲਿਊਟਡ ਸੁਭਾਅ ਦੇ ਵਿੱਚੋਂ ਚੰਗੇ ਵਿਚਾਰ ਕਿੱਥੇ ਨਿਕਲ ਸਕਦੇ ਹੈ? ਪਾਣੀ ਦੇ ਪੋਲਿਊਟਡ ਹੋਣ ਦੇ ਲਈ ਗੈਸਾਂ ਬਾਹਰ ਨੇ ਜਿਹੜੀਆਂ ਮਿਕਸ ਹੋ ਜਾਂਦੀਆਂ ਨੇ, ਹਵਾ ਦੇ ਲਈ ਪੋਲਿਊਸ਼ਨ ਦੇ ਕਾਰਨ ਬਾਹਰ ਨੇ, ਸਾਡੇ ਅੰਦਰਲੇ ਜੀਵਨ ਨੂੰ ਪੋਲਿਊਟਡ ਕਰਨ ਦੇ ਕਾਰਨ ਵੀ ਅੰਦਰ ਨੇ। ਨਫ਼ਰਤ ਬਾਹਰੋਂ ਨਹੀਂ, ਅੰਦਰੋਂ ਪੈਦਾ ਹੁੰਦੀ ਹੈ, ਕਾਰਨ ਬਾਹਰ ਹੁੰਦੇ ਨੇ, ਪੈਦਾ ਅੰਦਰੋਂ ਹੁੰਦੀ ਹੈ। ਬਸ ਨਫ਼ਰਤ ਆ ਜਾਏਗੀ, ਅੰਦਰ ਪੋਲਿਊਸ਼ਨ ਆ ਗਿਆ। थिंकिंग भी पोल्यूटेड हो जाएगी, सोच भी पोल्यूटेड हो जाएगी, ते बिहेवियर प्योर नहीं रहिंदा। आखो वाहिगुरु, रिश्तेयां दी सांझां प्योर नहीं रहिंदियां। अज इस दुख ने बहुत बड़ा एक चखड़ चलाया होया है, होमे दे नाल हिरदा प्योर नहीं रहिंदा, होमे दे विच बंदे दी मत पोल्यूटेड हो जाती है, सामने वाले दे गुण नहीं दिसदे, घटिया दिखाई देता है। इन्हां चीजां ने भी साडी जिंदगी दे चार चफेरे दुख पैदा किए। जे ये पोल्यूशन फैलदा है, वाटर एयर पोल्यूटड हो रहे ने, एनवायरमेंट पोल्यूटड हो रहा है, तो मैं बेनती करा प्योरीफाई भी किया जा सकता है। पानी ते हवा नूं प्योरीफाई करन दे साधन बाहर ने, साडे अंदरले जीवन नूं प्योरीफाई करन दे साधन ने उह सामने जो चबर साहिब चलाई जा रही है, जो मेरे गुरु पिता का सिंघासन सजाया होया है, चंदोआ ताणिया होया है, सारी दुनिया मथा टेक रही है, क्योंकि वह जो विचार लिखे हुए हैं इस बाणी गुरु ने, श्री गुरु ग्रंथ साहिब जी ने साडे जीवन नूं प्योरीफाई करन वास्ते। पर फर्क इतना है, उत्थे ते मशीन दे देनी है तुसीं प्योरीफाई कर लो, पर इत्थे ते दसना है प्योरीफाई ते आप करना पवेगा। वो अंदरों जीवन नूं प्योरीफाई करन दा कर्म जो है वो धर्म है, बाकी बाहर धर्म दे कर्म ने। मत्था टेकन लग्या जे ते फीलिंग बन गई है मैं गुरु दा हर हुक्म मन्नांगा, ते समझ लियो अंदर प्योरीफाई वाली मशीन लग गई है। हुण इह मशीन चालू कदों होएगी, जदों हुक्म मन्नांगे, जे हुक्म नहीं मन्निया ते अंदर पोल्यूटड रह गया। सच खरा, खरा प्योर खालस सच्यारो वाह, सच्यारा जीवन वाहिगुरु नूं चंगा लगता है, अपना सुभाव ते हर एक नूं चंगा लगता है। पर जरूरी नहीं है मेरा सुभाव मेरे परिवार के मैंबरां नूं चंगा लगता होएगा। चलो खैर, मैंबरां नूं ना चंगा लग्या ते परिवारक जीवन ते मैनेज करना आ जाता है, पर जिहड़ा सुभाव वाहिगुरु नूं ना चंगा लग्या वो किदां मैनेज होएगा। सच्यारा जीवन दे अर्थ ने वाहिगुरु नूं चंगा लगण वाला जीवन। गुरु ग्रंथ साहिब जी की शुरुआत ही यह है, किव सच्यारा हुई है, किव कूड़ा तुटै पाल। पर मन ने की कीता होया, कूड़ लब जां थाए न पासी, अगै लहै न ठाओ। साढ़े अंदर एक कूड़ का हिस्सा है, एक सच का हिस्सा है। कूड़ है बेकारां दे जज्बे, सच है गुणां दे जज्बे। बेकारां दे जज्बियां दे विचों लोभ भी पैदा हुंदा है, अंदर झूठ भी पैदा हुंदा है। इहदा रिजल्ट साडी जिंदगी च पता की आउंदा है, असी बैठते हाँ वाहिगुरु के सिमरन विच मन नहीं लग रहा, असी बैठते हाँ बाणी पढ़न मन विच होर ही होर ख्यालां दी घूमण घेरी चली जा रही है, यादां दी घूमण घेरी चली जा रही है। कदी मन खिजदा पिया है, कदी उड़दा पिया, उडारियां मारदा पिया है, ते असी शब्द वरतदे हाँ मन टिकदा नहीं है। इत्थे सतगुरां ने शब्द बड़ा कमाल दा वरत्या है। सतगुरु कहिंदे प्यारिया, इस मन नूं वाहिगुरु दी हजूरी च टिकाणा नहीं मिल रहा, अगै लहै न ठाउ, टिकाणा नहीं मिल रहा। की वापर रहा है, अंतर आओ न बैसो कहिए, ज्यों सुन्ने घर काउ। इको जीवन जिन्हों घर आउंदे नूं उड़ीक दे जे, तुसी आओ, उन्हां नूं पता है इहदे आउण नाल सानूं कुछ मिलेगा। उड़ीकिया जांदा है, सत्कार दिता जांदा है, वेलकम किया जांदा है, आओ बैसो, उसनूं रिस्पैक्ट पे की जांदी है। ਇੱਕ ਜਿਹਦੇ ਤਾਈਂ ਮਤਲਬ ਹੀ ਕੋਈ ਨਹੀਂ, ਉਹਨੂੰ ਕੌਣ ਵੈਲਕਮ ਕਰੇਗਾ? ਬੜੀ ਟ੍ਰੈਜਡੀ ਹੁੰਦੀ ਹੈ ਜਦੋਂ ਬੰਦਾ ਸਾਰੀ ਜ਼ਿੰਦਗੀ ਲਾ ਦੇਵੇ ਅਤੇ ਆਪਣੇ ਘਰ ਵਿੱਚ ਵੀ ਕੋਈ ਵੈਲਕਮ ਨਾ ਕਰਦਾ ਹੋਵੇ, ਕੋਈ ਸੁਣਨ ਨੂੰ ਤਿਆਰ ਨਾ ਹੁੰਦਾ ਹੋਵੇ, ਅਤੇ ਬੰਦੇ ਨੂੰ ਲੱਗੇ ਹੁਣ ਮੈਂ ਬੋਲਦਾ ਹਾਂ ਅਤੇ ਸਾਰੇ ਦੁਖੀ ਹੁੰਦੇ, ਜੇ ਘਰ ਦੇ ਕਿਨਾਰਾ ਕਸ਼ੀ ਕਰ ਜਾਣ, ਬੜਾ ਵੱਡਾ ਦੁੱਖ ਹੈ। ਪਰ ਰਿਸਰਚ ਕਰਨੀ ਹੁੰਦੀ ਜੇ, ਕਿਉਂ ਨਹੀਂ ਕਰ ਰਹੇ? ਉਹਨਾਂ ਨਾਲ ਸੁਭਾਅ ਮੇਲ ਨਹੀਂ ਖਾ ਰਿਹਾ। ਜਦੋਂ ਅਸੀਂ ਆਪਣੇ ਮਨ ਨੂੰ ਵਾਹਿਗੁਰੂ ਜੀ ਨਾਲ ਜੋੜਨ ਦਾ ਯਤਨ ਕਰ ਰਹੇ ਹਾਂ, ਵਾਹਿਗੁਰੂ ਦੇ ਗੁਣਾਂ ਨਾਲ ਜਾਂ ਗੁਣਾਂ ਦੇ ਸ਼ੁਕਰਾਨੇ ਨਾਲ ਜੋੜਨ ਦਾ ਯਤਨ ਕਰ ਰਹੇ ਹਾਂ, ਗੁਰਬਾਣੀ ਜਾਂ ਗੁਰਬਾਣੀ ਦੇ ਗਿਆਨ ਨਾਲ ਜੋੜਨ ਦਾ ਯਤਨ ਕਰ ਰਹੇ ਹਾਂ, ਫਿਰ ਮਨ ਨੂੰ ਟਿਕਾਣਾ ਕਿਉਂ ਨਹੀਂ ਮਿਲ ਰਿਹਾ? ਜੇ ਮਨ ਜੁੜ ਗਿਆ ਤਾਂ ਸਮਝ ਲਿਓ ਗੁਰੂ ਨੇ ਕਹਿ ਦਿੱਤਾ ਵੈਲਕਮ। ਆ ਕਦੀ ਕਦੇ ਹੁੰਦਾ ਨਾ, ਜਿਹੜੇ ਰਸੀਏ ਨੇ ਉਹਨਾਂ ਨੂੰ ਰੋਜ਼ਾਨਾ ਹੀ ਕਥਾ ਸੁਣਦੇ ਹਾਂ, ਬੜਾ ਆਨੰਦ ਆਉਂਦਾ ਜੇ। ਕੀਰਤਨ ਸੁਣਦੇ ਹਾਂ, ਬੜਾ ਆਨੰਦ ਆਉਂਦਾ ਜੇ। ਗੱਲ ਸਮਝ ਲੈਣੀ, ਜਦੋਂ ਵੀ ਆਨੰਦ ਆਉਂਦਾ ਹੈ ਸਮਝ ਲਿਓ ਗੁਰੂ ਨੇ ਵੈਲਕਮ ਕੀਤਾ ਹੈ, ਸਾਡੇ ਮਨ ਨੂੰ ਆਪਣੇ ਚਰਨਾਂ ਵਿੱਚ ਥਾਂ ਦੇ ਦਿੱਤੀ ਹੈ, ਕਹਿ ਦਿੱਤਾ ਬੈਠੋ। ਬਸ ਇਹੀ ਨਿਸ਼ਾਨੀ ਹੈ, ਜਦੋਂ ਬਾਣੀ ਪੜ੍ਹਦੇ ਹਾਂ ਮਨ ਭਿੱਜ ਜਾਵੇ, ਕਥਾ ਕੀਰਤਨ ਵਿੱਚ ਮਨ ਭਿੱਜ ਜਾਵੇ, ਸਮਝ ਲਿਓ ਮੇਰੇ ਗੁਰੂ ਨੇ ਸਾਡੇ ਮਨ ਨੂੰ ਆਪਣੇ ਚਰਨਾਂ ਵਿੱਚ ਟਿਕਾਣਾ ਦੇ ਦਿੱਤਾ ਹੈ, ਵਾਹਿਗੁਰੂ ਨੇ ਆਪਣੀ ਗੋਦੀ ਵਿੱਚ ਬਿਠਾ ਲਿਆ ਅਤੇ ਵੈਲਕਮ ਕਰ ਲਿਆ ਹੈ। ਜੇ ਮਨ ਅੰਦਰ ਵਿਚਾਰ ਹੀ ਘੁੰਮੀ ਜਾ ਰਹੇ ਨੇ, ਅੰਦਰ ਉਥਲ ਪੁਥਲ ਦੀਆਂ ਹਨੇਰੀਆਂ ਚੱਲ ਰਹੀਆਂ ਨੇ, ਟਿਕਾਣਾ ਨਹੀਂ ਮਿਲਿਆ, ਇਹਨੂੰ ਹਲੇ ਬੈਠਣ ਵਾਸਤੇ ਅੰਦਰ ਨਹੀਂ ਕਿਹਾ ਗਿਆ। ਜਿਉਂ ਸੁੰਨੇ ਘਰ ਕਾਉਂ, ਸੁੰਨੇ ਘਰ ਵਿੱਚ ਕਾਂ ਨੂੰ ਕੌਣ ਪੁੱਛਦਾ ਏ? ਉੱਥੇ ਤੇ ਇਕੱਲਾ ਕਾਂ ਹੀ ਬੋਲਦਾ ਏ, ਹੋਰ ਕੌਣ ਹੁੰਦਾ ਜੇ? ਜਿੱਥੇ ਅੰਦਰ ਵਿਕਾਰਾਂ ਦੇ ਕਾਂ ਬੋਲਦੇ ਪਏ ਜੇ, ਜਿੱਥੇ ਅੰਦਰ ਹਉਮੈ ਦੇ ਵਿਚਾਰਾਂ ਰੂਪੀ ਕਾਂ ਬੋਲਦੇ ਪਏ ਜੇ, ਜਿੱਥੇ ਨਫ਼ਰਤ ਦੇ ਕਾਂ ਬੋਲਦੇ ਪਏ ਨੇ, ਭਗਤ ਫਰੀਦ ਜੀ ਨੇ ਨਾ ਵਿਕਾਰਾਂ ਨੂੰ ਕਾਂਗ ਕਿਹਾ। ਕਾਗਾਂ ਕਰੰਗ ਢੰਡੋਲਿਆ, ਸਗਲਾ ਖਾਇਆ ਮਾਸ ਇਹਨਾਂ ਵਿਕਾਰਾਂ ਨੇ, ਬੰਦੇ ਦੇ ਅੰਦਰਲੇ ਜੀਵਨ ਨੂੰ ਚੂੰਡ ਚੂੰਡ ਕੇ ਖਾ ਲਿਆ। ਅੰਦਰਲਾ ਜੀਵਨ ਤੇ ਇੰਝ ਹੋ ਗਿਆ ਹੈ ਜਿਵੇਂ ਅੰਦਰੋਂ ਗੁਣਾਂ ਤੋਂ ਤੇ ਸੁੰਨਾ ਹੋ ਚੁੱਕਿਆ ਹੈ, ਵਾਹਿਗੁਰੂ ਦੀਆਂ ਬਖਸ਼ਿਸ਼ਾਂ ਤੋਂ ਸੁੰਨਾ ਹੋ ਚੁੱਕਿਆ, ਅੰਦਰ ਤੇ ਵਿਕਾਰਾਂ ਦੇ ਕਾਂ ਹੀ ਰੌਲਾ ਪਾਉਂਦੇ ਪਏ ਜੇ। ਜੰਮਣ ਮਰਨ ਬੜਾ ਵਿਛੋੜਾ, ਬਿਨ ਸਹਿ ਜੱਗ ਸਵਾਏ ਕਿਉਂ ਹੋ ਗਿਆ? ਕਿਉਂਕਿ ਇਹਨੂੰ ਮੈਨੇਜ ਨਹੀਂ ਕਰਨਾ ਆਇਆ। ਜਜ਼ਬੇ ਜੰਮਦੇ ਸੀ, ਜਨਮ ਲੈਂਦੇ ਸੀ, ਜਜ਼ਬਿਆਂ ਦੇ ਬਹਿਣਾ ਵਿੱਚ ਬਹਿੰਦਾ ਸੀ। ਇੱਕ ਜਜ਼ਬੇ ਤੋਂ ਦੂਸਰਾ ਪੈਂਦਾ ਸੀ, ਉਹਦੇ ਪਿੱਛੇ ਤੁਰਦਾ ਸੀ। ਆਵੀ ਰਸ, ਆਵੀ ਰਸ, ਆਵੀ ਸਵਾਦ, ਆਵੀ ਸਵਾਦ ਜ਼ਿੰਦਗੀ ਦਾ ਇੱਕ ਪੜਾਅ ਹੈ, ਜਿਸ ਪੜਾਅ 'ਤੇ ਅੱਖਾਂ ਵੀ ਬਹੁਤਾ ਦੂਰ ਨਹੀਂ ਦੇਖ ਸਕਦੀਆਂ, ਕੰਨ ਵੀ ਬਹੁਤਾ ਸੁਣ ਨਹੀਂ ਸਕਦੇ, ਜੀਭ ਵੀ ਬਹੁਤਾ ਖਾ ਪੀ ਨਹੀਂ ਸਕਦੀ। ਰਸਾਂ ਦੀ, ਸਵਾਦਾਂ ਦੀ ਅਤੇ ਸਰੀਰ ਦੀ ਤੰਦਰੁਸਤੀ ਤੱਕ ਹੀ ਸੰਬੰਧਿਤ ਹੈ। ਜੇ ਕਿਤੇ ਸੰਜਮ ਨਾਲ ਸਵਾਦ ਖਾਧੇ ਹੁੰਦੇ ਤਾਂ ਸ਼ਾਇਦ ਅਖੀਰਲੇ ਦਮ ਤੱਕ ਸਵਾਦ ਵੀ ਚੱਲਦੇ, ਸਰੀਰ ਵੀ ਚੱਲਦਾ। ਮੈਂ ਆਪਣੀ ਜ਼ਿੰਦਗੀ ਵਿੱਚ ਐਸੇ ਬਜ਼ੁਰਗਾਂ ਨੂੰ ਵੀ ਦੇਖਿਆ ਜਿਹੜੇ 96 ਈਅਰ ਦੀ ਏਜ ਦੇ ਵਿੱਚ ਵੀ ਆਪ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨਾ, ਬੜੀ ਚੜ੍ਹਦੀ ਕਲਾ ਵਿੱਚ ਜੀਵਨ ਜਿਉਣਾ। ਜਦੋਂ ਉਹਨਾਂ ਕੋਲ ਬੈਠ ਕੇ ਪੁੱਛਣਾ, ਬਾਪੂ ਜੀ 96 ਸਾਲ ਦੀ ਉਮਰ ਦੇ ਵਿੱਚ ਇਸ ਤਰ੍ਹਾਂ ਸਰੀਰ ਨੂੰ ਸੰਭਾਲਿਆ ਅਤੇ ਨਾਲ ਗੁਰਬਾਣੀ ਪਿਆਰ ਦਾ ਜਜ਼ਬਾ ਅਤੇ ਸਿਮਰਨ ਦਾ ਜਜ਼ਬਾ ਵੀ ਸੰਭਾਲਿਆ? ਕਹਿਣ ਲੱਗੇ, ਪੁੱਤਰਾ ਸਰੀਰ ਗੁਰੂ ਦਾ ਸਮਝ ਕੇ ਇਹਨੂੰ ਖਵਾਇਆ ਪਿਆ ਹੈ, ਮੈਂ ਨਹੀਂ ਸੀ ਖਾਂਦਾ, ਇਹਨੂੰ ਖਵਾਉਣ ਪਿਲਾਉਣ ਦੀ ਸੇਵਾ ਕਰਦਾ ਰਿਹਾ। ਐਸੇ ਬਜ਼ੁਰਗ ਦੇ ਕੋਲ ਕੈਸੇ ਕੈਸੇ ਐਕਸਪੀਰੀਅੰਸ ਹੋਣਗੇ, ਕਦੀ ਸੋਚਣਾ। ਇਹ ਤਾਂ ਇੱਕ ਪੱਖ ਹੈ, ਜਿਹੜੇ ਆਪਣੀ ਜ਼ਿੰਦਗੀ ਦੀ 96 ਸਾਲ ਦੀ ਉਮਰ ਵਿੱਚ ਕਹਿੰਦੇ ਹੋਣਗੇ ਇਸ ਸਰੀਰ ਨੂੰ ਗੁਰੂ ਦਾ ਸਮਝ ਕੇ ਖਵਾਉਣ ਪਿਲਾਉਣ ਦੀ ਸੇਵਾ ਕੀਤੀ ਹੈ, ਫਿਰ ਸਰੀਰ ਨਾਲ ਜਿਤਨੀਆਂ ਕਰਮ ਕੀਤੇ ਹੋਣਗੇ। ਇੱਕ ਮੈਂ ਬੇਨਤੀ ਕਰਦੇ ਮਾਂ, ਇਹ ਵੀ ਨਹੀਂ ਹੈ ਕਿ ਉਹ ਕੇਵਲ ਧਰਮ 'ਚ ਚਲੇ ਗਏ ਅਤੇ ਪਰਿਵਾਰਕ ਸੰਸਾਰਕ 'ਚੋਂ ਫੇਲ। ਉਹਨਾਂ ਦੇ ਪੋਤਰੇ ਨੇ 7 ਸਾਲ ਦੀ ਉਮਰ ਵਿੱਚ सहज पाठ शुरू किया। बेटी ने 13 साल की उम्र में पोत्री ने अर्थां समेत सहज पाठ शुरू किया। मैं तो देखिया है उन्होंने बजुर्गों की ही देन सी, कल्चर सी घर विच। बच्चे नूं बचपन तो पता लगता है चंगा की हुंदा है बुरा की हुंदा है परिवार नूं देख के। जी ने अपने अंदरले जज्बियां दे मरण ते जज्बियां दे जन्म लैण नूं समझ लिया, मैनेज कर लिया, उन्हूं यह भी पता लग जाएगा मन का विछोड़ा पैंदा किवें है, मिट्टी का किवें है। बड़ा बड़ा विछोड़ा है। बिन सह जग सवाए, सतगुरु कहिंदे जग बिन सिया होया, बिन सरिया है, अंदरों जीवन विचों बहुत कुछ गवाच रहा है, बहुत कुछ जिंदगी दे विचों निकल रहा है। लब धंदा है माया जगत भुलाया, काल खड़ा रूआ है। जिस धंधे विच जिस दुनिया दे लोभ लालच विच तुरदा गया तुरदा गया, सब कुछ कमा के किसी भी कम ना आया, खोए कमाई ते बच्चे कब्जा कर जाते जी। बच्चों के मन अंदर इतना कते जरूर होना चाहिए जेडे मापिया ने इतनी मेहनत करके कुरबानियां करके सानू दिता जे, उन्हां कुरबानियां दियां कदरां सदका घरां दे विच बजुर्गों का वो सन्मान सत्कार जरूर होना चाहिए जिदे बारे कहा जाता है बजुर्ग रब का रूप होंदे जे। जे अंदरली जिंदगी की कीमत समझ आएगी तो बाहर रिश्तों की कीमत समझ आ जाएगी, परिवार की कीमत समझ आ जाएगी, संसार की कीमत समझ आ जाएगी। एक पासे संसार दे मरण समय का सीन दे के सतगुरु सच्चे पातशाह साढ़े अंदरले जन्म मरण का साढ़े सामने सारा सीन रख रहे हैं। सतगुरु कहिंदे बंदे दे सिर ते हर वेले एक ऐसे 5 जमदूतां का जाल चल रहा है, ये जो मर्जी बंदे नूं सुट के आत्मिक मौते दुखी करा देंदे जे। देखना आपां चंगे भले प्यार विच एक दूसरे नाल गल्लां करदे जे, कदी कदाई एक गल चंगी नहीं लगती, सांझ टुट जाती है, खो एक दूसरे तो पिछे हट जाते। सानू लगे सांझ टुटी है, सांझ नहीं टुटी, अंदर नफरत का जन्म हो गया है। केवल नफरत का जन्म नहीं होया, प्यार की मौत हो गई है। हुणे जिहड़ा रिश्ता सी वो आत्मिक जीवन वाला नहीं, आत्मिक मौत वाला है। सिर ते मंडरा रहा हर वेले इन्हां जमदूतां का कब्जा, पता नहीं एक सैकेंड विच एक जज्बा ही सब कुछ उथल पुथल कर देता है। सतगुरु कहन लगे आओ इहदा इलाज है, बाबा आवो भाई ओ गल मिला है, मिल मिल देहे असीसा है। गल मिला की हुंदा प्यार, आओ प्यार विच रहना सीखिए। एक दूसरे नूं असीसां देनियां की है, गुरु दियां बातां सुनाइए, गुरु दियां बातां सुनिए, चंगे कम्मां लई वाहिगुरु वल तुरन लई प्रेरित करिए। निराश करना तो बड़ा सौखा है, एक कौड़ा बचन बोल दिओ निराश हो जाएगा। किसे भड़के हुए नूं किसे टुटे हुए नूं होर तोड़ना होर भड़काउणा तो बड़ा सौखा है, शांत करना काफ़ी औखा है। आओ मिलिए, अंदरों जीवन जज्बियां दे विच गवाचदे जा रहे ने, आओ इहदे लई जद भी किते समा मिले गुरु की बातां भी कर लिया करिए। बाबा सचड़ा मेल ना चुकई, प्रीतम कियां देह असीसा है। जदों वाहिगुरु दियां बातां करांगे, गुरु कियां सिख्यावां दियां गल्लां करांगे, ते जरूर मन अंदर गुरु दी वाहिगुरु दी याद आएगी। ते जे सुभाव विच आ गई फिर नहीं उह सुभाव बदलदा, खो वाहिगुरु। ये गल याद रखियो, जिन्हां नूं निम्रता दा सुभाव मिल गया ना, वाहिगुरु ने बख्शिश कर दित्ती, फिर वह नहीं निकलती। जदों भी किते निम्रता नूं निकलण दे लई हौमै दा जज्बा आ जावे, गुरबाणी दियां सिख्यावां ज्ञान करवा दिंदियां ने, मना अंदरों खाली हो जाएगा, छड इस ख्याल नूं। विकारां दे जज्बे हमले करदे जे, ਪਰ ਉਹਨਾਂ ਜਜ਼ਬਿਆਂ ਨੂੰ ਮੈਨੇਜ ਕਰਨ ਵਾਸਤੇ ਕੋਈ ਨਾ ਕੋਈ ਪੰਕਤੀਆਂ ਯਾਦ ਕਰੋ ਯਾਦ ਆ ਜਾਂਦੀਆਂ ਜੇ ਉਹ ਪੰਕਤੀਆਂ ਅੰਦਰੋਂ ਬਚਾ ਦਿੰਦੀਆਂ ਨੇ ਮੇਲ ਨਾ ਚੁੱਕਈ ਮੇਲ ਬਣਿਆ ਰਹਿ ਜਾਂਦਾ ਹੈ ਅਸੀਸਾਂ ਦੇਵੋ ਭਗਤ ਕਰੇ ਵੋ ਮਿਲਿਆ ਕਾ ਕਿਆ ਮੇਲੋ ਇਸ ਤਰ੍ਹਾਂ ਦੀਆਂ ਵਿਚਾਰਾਂ ਇੱਕ ਦੂਸਰੇ ਨਾਲ ਸਾਂਝੀਆਂ ਹੋਣ ਜੋ ਮਿਲੇ ਹੋਏ ਨੇ ਉਹਨਾਂ ਦਾ ਮੇਲ ਕਿਵੇਂ ਹੋਇਆ ਵੇ ਆਖੋ ਵਾਹਿਗੁਰੂ ਅਗਰ ਕੋਈ ਨਿਤਨੇਮੀ ਹੈ ਜਿਉਂ ਹੀ ਟਾਈਮ ਹੁੰਦਾ ਉਹਦੇ ਅੰਦਰ ਇੱਕ ਜਜ਼ਬਾ ਆ ਜਾਂਦਾ ਹੈ ਸੋਧਾ ਸਾਹਿਬ ਦਾ ਪਾਠ ਕਰੀਏ ਉਹ ਤੁਰਿਆ ਫਿਰਦਾ ਵੀ ਨਿਭਾ ਜਾਂਦਾ ਹੈ ਹੁਣ ਦੇਖੀ ਪਿਆਰਿਆ ਇਹ ਨਾ ਦੇਖੀ ਕਿ ਇਹ ਨਿਤਨੇਮ ਨਹੀਂ ਕਰ ਰਿਹਾ ਸਗੋਂ ਕੋਸ਼ਿਸ਼ ਕਰੀ ਉਹਦੇ ਕੋਲ ਸ਼ੇਅਰ ਕਰ ਆਪਣਾ ਪ੍ਰੈਕਟੀਕਲ ਐਕਸਪੀਰੀਅੰਸ ਤੇਰੇ ਅੰਦਰ ਉਹ ਕਿਵੇਂ ਜਜ਼ਬਾ ਪੈਦਾ ਹੁੰਦਾ ਹੈ ਮਿਲਿਆ ਕਾ ਕਿਆ ਮੇਲੋ ਉਹਨਾਂ ਦਾ ਮੇਲ ਕੀ ਹੈ ਅੰਦਰ ਜਜ਼ਬੇ ਕਿਵੇਂ ਨੇ ਬਹੁਤ ਐਸੇ ਕਥਾ ਦੇ ਰਸੀਏ ਨੇ ਜਿਨ੍ਹਾਂ ਦੇ ਅੰਦਰ ਇਹ ਚਾਉ ਬਣਿਆ ਰਹਿੰਦਾ ਹੈ ਚਲੀਏ ਕਥਾ ਦੇ ਵਿੱਚੋਂ ਦੋ ਚਾਰ ਮਿੰਟ ਵੀ ਮਿਸ ਨਾ ਹੋ ਜਾਣ ਇਹ ਜਜ਼ਬੇ ਸ਼ੇਅਰ ਹੋ ਜਾ ਕਰਨ ਕਿਉਂਕਿ ਜੇ ਚਾਉ ਵਾਲੇ ਦਾ ਜਜ਼ਬਾ ਸ਼ੇਅਰ ਹੋਏਗਾ ਤੇ ਸਾਹਮਣੇ ਵਾਲੇ ਦੇ ਅੰਦਰ ਚਾਉ ਜਾਗੇਗਾ ਕਿਉਂਕਿ ਜਿਹੜੀ ਅੰਦਰ ਵਸਤੂ ਹੋਏਗੀ ਉਹੀ ਦੂਸਰੇ ਨੂੰ ਦਿੱਤੀ ਜਾਏਗੀ ਆਖੋ ਵਾਹਿਗੁਰੂ ਇਸ ਨੂੰ ਭਗਤ ਕਬੀਰ ਜੀ ਨੇ ਇੰਜ ਵੀ ਕਿਹਾ ਹੈ ਏਕ ਘਰੀ ਆਦੀ ਘਰੀ ਆਦੀ ਹੂੰ ਤੇ ਆਦ ਜਦ ਮੈਂ ਛੋਟਾ ਜਿਹਾ ਹੁੰਦਾ ਸੀ ਮੈਨੂੰ ਇਹ ਦੱਸਿਆ ਗਿਆ ਕਿ ਭਗਤ ਕਬੀਰ ਜੀ ਕਹਿੰਦੇ ਅੱਧੀ ਘੜੀ ਅੱਧੀ ਤੋਂ ਅੱਧੀ ਘੜੀ ਵੀ ਨਾਮ ਜਪਣਾ ਚਾਹੀਦਾ ਪਰ ਜਿਉਂ ਜਿਉਂ ਜ਼ਿੰਦਗੀ ਚੱਲਦੀ ਗਈ ਇਸ ਸ਼ਬਦ ਨੂੰ ਆਪ ਪੜ੍ਹ ਕੇ ਦੇਖਿਆ ਉੱਥੇ ਤਾਂ ਕੁਛ ਹੋਰ ਲਿਖਿਆ ਹੋਇਆ ਉੱਥੇ ਲਿਖਿਆ ਏਕ ਘੜੀ ਆਦੀ ਘੜੀ ਆਦੀ ਹੂੰ ਤੇ ਆਦ ਭਗਤਨ ਸੇਤੀ ਗੋਸਟੇ ਡਿਸਕਸ਼ਨ ਕਰਨੀ ਚਾਹੀਏ ਅੱਧੀ ਤੋਂ ਅੱਧੀ ਘੜੀ ਵੀ ਕੋਈ ਨਾ ਕੋਈ ਡਿਸਕਸ਼ਨ ਜ਼ਰੂਰ ਕਰਨੀ ਚਾਹੀਏ ਜਿਹਦਾ ਸੰਬੰਧ ਵਾਹਿਗੁਰੂ ਜੀ ਦੇ ਨਾਲ ਵਾਹਿਗੁਰੂ ਦੇ ਗੁਣਾਂ ਨਾਲ ਗੁਰੂ ਦੀਆਂ ਸਿੱਖਿਆਵਾਂ ਨਾਲ ਹੋਵੇ ਜੋ ਕੀਨੇ ਸੋ ਲਾਭ ਜਿਤਨੀ ਵੀ ਡਿਸਕਸ਼ਨ ਹੋਏਗੀ ਉਤਨੇ ਹੀ ਚੰਗੇ ਵਿਚਾਰ ਅੰਦਰ ਇੰਸਟਾਲ ਹੋਣਗੇ ਇੱਕ ਭੂਲੇ ਨਾਵੋ ਥੇਹੋ ਥਾਵੋ ਗੁਰ ਸ਼ਬਦੀ ਸੱਚ ਖੇਲੋ ਇੱਕ ਤੇ ਭੁੱਲਿਆ ਹੋਇਆ ਪੱਖ ਹੈ ਜੀਵਨ ਦਾ ਜਦੋਂ ਅਸੀਂ ਭੁੱਲੇ ਹੁੰਦੇ ਹਾਂ ਇੱਕ ਪੱਖ ਹੈ ਜਦੋਂ ਜੁੜੇ ਹੁੰਦੇ ਹਾਂ ਗੁਰੂ ਦੀਆਂ ਸਿੱਖਿਆਵਾਂ ਰਾਹੀਂ ਗੁਰਬਾਣੀ ਰਾਹੀਂ ਉਹ ਜੁੜੇ ਹੋਏ ਪੱਖ ਦੀ ਜੀਵਨ ਦੀ ਖੇਲ ਖੇਲਣ ਵਾਲਾ ਸਮਾਂ ਵੱਧਦਾ ਜਾਵੇ ਭੁੱਲਣ ਵਾਲਾ ਘਟਦਾ ਜਾਵੇ ਤਾਂ ਕਿ ਜਪ ਮਨ ਸਤਨਾਮ ਸਦਾ ਸਤਨਾਮ ਕੋਈ ਕੰਮ ਛੱਡਣ ਦੀ ਲੋੜ ਨਹੀਂ ਕੋਈ ਜੌਬ ਛੱਡਣ ਦੀ ਲੋੜ ਨਹੀਂ ਸਗੋਂ ਜੌਬ ਦੇ ਨਾਲ ਸਿਰਫ ਮਨ ਨੂੰ ਇੱਕ ਨਵੀਂ ਚੀਜ਼ ਦੇਣ ਦੀ ਲੋੜ ਹੈ ਇਹ ਦਿੱਤਾ ਕਿਸਨੇ ਹੈ ਆਖੋ ਵਾਹਿਗੁਰੂ ਹੱਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ ਫਿਰ ਗੁਰੂ ਦੀ ਕਿਰਪਾ ਹੋਣੀ ਹੈ ਜਮ ਮਾਰਗ ਨਹੀਂ ਜਾਣਾ ਸ਼ਬਦ ਸਮਾਣਾ ਜੁਗ ਜੁਗ ਸੱਚ ਹੈ ਵੇਸੇ ਜਮ ਬੇਕਾਰਾਂ ਦੇ ਜਜ਼ਬੇ ਜਮ ਨੇ ਇਹਨੂੰ ਗੁਰੂ ਅਮਰਦਾਸ ਸਾਹਿਬ ਜੀ ਨੇ ਪੰਚ ਦੂਤ ਕਿਹਾ ਆਨੰਦ ਸਾਹਿਬ ਦੀ ਪੌੜੀ ਅੰਦਰ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਦੀ ਬਾਤ ਕਹੀ ਹੈ ਇਹ ਜਮਦੂਤ ਨੇ ਇਹ ਸਾਡੇ ਮਨ ਅੰਦਰ ਨਿਰਾ ਨਰਕ ਪੈਦਾ ਕਰਦੇ ਜੇ ਪੰਜ ਵਿਕਾਰਾਂ ਦੇ ਜਜ਼ਬੇ ਖਿਮਾ ਕਰ ਦੇਣੀ ਘਰਾਂ ਵਿੱਚ ਵੀ ਨਰਕ ਪੈਦਾ ਕਰ ਰਹੇ ਨੇ ਵਿਕਾਰਾਂ ਦੇ ਜਜ਼ਬੇ ਹੀ ਸਮਾਜ ਅੰਦਰ ਨਰਕ ਪੈਦਾ ਕਰ ਦਿੰਦੇ ਜੇ ਜਿਤਨੇ ਦੁੱਖ ਚਿੰਤਾਵਾਂ ਨੇ ਨਿਰਾ ਨਰਕ ਹੈ ਇਸ ਦਾ ਜ਼ਿਕਰ ਸੁਖਮਨੀ ਸਾਹਿਬ ਜੀ ਦੀ ਬਾਣੀ ਅੰਦਰ ਬੜਾ ਕਮਾਲ ਦਾ ਆਇਆ ਜਿਸ ਕਹਿ ਅੰਤਰ ਰਾਜ ਅਭਿਮਾਨ ਜਿਹਦੇ ਅੰਦਰ ਰਾਜ ਭਾਗ ਫੈਸਿਲਿਟੀ ਲਗਜ਼ਰੀ ਦਾ ਹੰਕਾਰ ਪੈਦਾ ਹੋ ਗਿਆ ਸੋ ਨਰਕ ਪਾਤੀ ਉਹ ਨਰਕ ਵਿੱਚ ਪਿਆ ਹੋਇਆ ਹੈ ਮਨ ਇਨਸਾਨ ਨਹੀਂ ਰਿਹਾ ਮਨ ਜੂਨੀ 'ਚ ਚਲਿਆ ਗਿਆ ਕਿਹੜੀ ਜੂਨੀ 'ਚ ਹੋਵਤ ਸਵਾਨ ਮਨ ਕੁੱਤਾ ਬਣ ਗਿਆ ਆਖੋ ਵਾਹਿਗੁਰੂ ਕਿਉਂਕਿ ਬੋਲ ਮਿੱਠੇ ਨਹੀਂ ਹੰਕਾਰ 'ਚ ਮਨ ਨਰਕ 'ਚ ਪਿਆ ਹੋਇਆ ਅੰਦਰੋਂ ਦੁੱਧ ਸੁਖੀ ਨਹੀਂ ਹੋ ਸਕਦਾ ਸਤਿਗੁਰੂ ਕਹਿੰਦੇ ਜੇ ਗੁਰੂ ਦੇ ਸ਼ਬਦ ਦੀ ਸਿੱਖਿਆ ਮਨ ਵਿੱਚ ਵੱਸ ਜਾਵੇ ਫਿਰ ਇਹ ਜਮਾਂ ਦੇ ਪਾਸੇ ਮਨ ਨਹੀਂ ਜਾਏਗਾ ਜਾਏਗਾ ਤੇ ਗੁਰੂ ਦੀ ਬਾਣੀ ਦੀ ਸਿੱਖਿਆ ਇਸ ਨੂੰ ਬਚਾਏਗੀ। ਸਾਜਣ ਸੈਣ ਮਿਲੋ ਸੰਜੋਗੀ, ਗੁਰਮਿਲ ਖੋਲੇ ਫਾਸੇ। ਵਾਹਿਗੁਰੂ ਜੀ ਸੱਜਣ ਨੇ, ਉਹਨਾਂ ਦਾ ਪਿਆਰ ਬਣ ਜਾਣਾ, ਵਾਹਿਗੁਰੂ ਦੀ ਯਾਦ ਬਣ ਜਾਣੀ ਮਿਲਾਪ ਹੈ। ਇਹਦੇ ਲਈ ਸਹਾਈ ਹੈ ਗੁਰੂ ਦੀਆਂ ਸਿੱਖਿਆਵਾਂ। ਗੁਰੂ ਦੀਆਂ ਸਿੱਖਿਆਵਾਂ ਨੇ ਪਹਿਲਾਂ ਤੇ ਸਾਡੇ ਜਜ਼ਬਿਆਂ ਦੇ, ਬੇਕਾਰਾਂ ਦੇ ਜਜ਼ਬਿਆਂ ਦੀ ਫਾਂਸੀ ਕੱਟਣੀ ਹੈ। ਆਦਤਾਂ ਇੱਕ ਫਾਂਸੀ ਹੈ। ਬੰਦਾ ਲੱਖ ਯਤਨ ਕਰਦਾ, ਆਦਤ ਦੇ ਵਿੱਚ ਅੰਦਰੋਂ ਜਜ਼ਬਾ ਭਟਕਦਾ, ਵਿਦ ਇਨ ਸੈਕਿੰਡ ਹੋ ਜਾਂਦਾ, ਬੰਦੇ ਨੂੰ ਪਤਾ ਹੀ ਨਹੀਂ ਲੱਗਦਾ। ਗੁਰੂ ਨੇ ਫਾਂਸੀ ਕੱਟਣੀ ਹੈ। ਸਤਿਗੁਰੂ ਕਹਿਣ ਲੱਗੇ, ਪਿਆਰਿਆ ਸੋਚ, ਬਾਬਾ ਨਾਂਗੜਾ ਆਇਆ ਜੱਗ ਮਹਿ, ਦੁੱਖ ਸੁੱਖ ਲੇਖ ਲਿਖਾਇਆ, ਜਦੋਂ ਤੂੰ ਆਇਆ ਸੀ ਬਿਲਕੁਲ ਨਗਨ ਸੀ, ਨਾ ਤੇਰੇ ਕੋਲ ਬਸਤਰ ਨਾ ਕੋਈ ਦਾਤਾਂ, ਪਰ ਹਿਰਦਾ ਤੇਰਾ ਪਵਿੱਤਰ ਸੀ। ਚੰਗੇ ਬੰਦਿਆਂ ਦਾ ਸੰਗ ਕੀਤਾ ਤੇ ਚੰਗੇ ਵਿਚਾਰਾਂ ਦੇ ਲੇਖ ਤੇਰੇ ਅੰਦਰ ਲਿਖੇ ਗਏ, ਬੁਰੇ ਬੰਦਿਆਂ ਦਾ ਸੰਗ ਕੀਤਾ ਬੁਰਿਆਂ ਦੇ ਵਿਚਾਰ ਲਿਖੇ ਗਏ। ਗੁਣਾਂ ਦੀਆਂ ਗੱਲਾਂ ਹੁੰਦੀਆਂ ਸੀ, ਗੁਣਾਂ ਦੇ ਵਿਚਾਰ ਵੀ ਲਿਖੇ ਗਏ। ਔਗੁਣਾਂ ਦੀਆਂ ਗੱਲਾਂ ਹੁੰਦੀਆਂ ਸੀ, ਔਗੁਣਾਂ ਦੇ ਵਿਚਾਰ ਵੀ ਲਿਖੇ ਗਏ। ਲੇਖ ਮੈਂ ਬੇਨਤੀ ਕਰਾਂ ਸੰਗ ਕੁਸੰਗ ਵਿੱਚੋਂ ਅੰਦਰ ਲਿਖੇ ਜਾਂਦੇ, ਜੇ ਅੰਦਰਲੇ ਵਿਚਾਰ ਸੋਚ ਅੰਦਰਲੇ ਮਸਤਕ ਦੇ ਲੇਖ ਨੇ। ਇੱਕ ਮਾਂ ਦੀ ਗੋਦੀ ਵਿੱਚ ਪਲਣ ਵਾਲਾ ਬੱਚਾ ਜਿਹੜਾ ਦੁੱਧ ਚੁੰਘ ਰਿਹਾ, ਅਰਦਾਸ ਕਰੀਏ ਉਹਦਾ ਕੁਸੰਗ ਨਾ ਹੋਵੇ, ਉਹਦੇ ਅੰਦਰ ਮਸਤਕ ਦੇ ਵਿੱਚ ਜੇ ਕੁਸੰਗ ਦੇ ਲੇਖ ਨਾ ਲਿਖੇ ਗਏ, ਉਹ ਗੁਰਮੁਖ ਹੀ ਰਹੇਗਾ। ਇੱਕ ਬਾਣੀ ਪੜ੍ਹਨ ਵਾਲੇ ਦੇ ਘਰ ਵਿੱਚ ਪੈਦਾ ਹੋਇਆ ਬੱਚਾ ਰੱਬ ਨਾ ਕਰੇ ਕਿਤੇ ਕੁਸੰਗ ਹੋ ਗਿਆ, ਕੁਸੰਗ ਉਹਦੇ ਅੰਦਰ ਐਸੇ ਕਾਲੇ ਲੇਖ ਲਿਖੇਗਾ। ਬਾਣੀ ਪੜ੍ਹਨ ਵਾਲੇ ਦਾ ਬੱਚਾ ਵੀ ਜਦੋਂ ਦੂਰ ਚਲਿਆ ਜਾਂਦਾ ਹੈ, ਉਹ ਬਾਣੀ ਪੜ੍ਹਨ ਵਾਲੇ ਦੇ ਅੰਦਰ ਨਿਰਾ ਨਰਕ ਪੈਦਾ ਹੋ ਜਾਂਦਾ, ਮੇਰੇ ਘਰ ਵਿੱਚ ਕੀ ਹੋ ਗਿਆ। ਪਰ ਇਹ ਲੇਖ ਜ਼ਿੰਦਗੀ ਦੇ ਸੰਗ ਕੁਸੰਗੀ ਬੈਠਦੇ ਨੇ, ਅਤੇ ਉਹ ਸੰਗ ਕੁਸੰਗੀਆਂ ਦੇ ਵਿੱਚ ਰੱਬ ਦਾ ਬਣਾਇਆ ਸਿਸਟਮ ਉਹਦੇ ਅੰਦਰ ਵਿਚਾਰਾਂ ਅਤੇ ਸੋਚਾਂ ਦੇ ਲੇਖ ਲਿਖਦਾ ਹੈ। ਅਗਰ ਕੋਈ ਜਿਤਨਾ ਸਿੱਖੀ ਗੁਰਮਤਿ ਗੁਰਬਾਣੀ ਗੁਰੂ ਤੋਂ ਦੂਰ ਹੈ, ਉਹ ਕੁਸੰਗ ਦੇ ਲਿਖੇ ਹੋਏ ਲੇਖਾਂ ਕਰਕੇ ਦੂਰ ਹੈ। ਅਗਰ ਕੋਈ ਜੁੜਿਆ ਹੋਇਆ ਹੈ, ਉਹ ਸਤਸੰਗ ਦੇ ਲੇਖਾਂ ਕਰਕੇ, ਚੰਗੇ ਸੰਗ ਕਰਕੇ ਹੀ ਵਿਚਾਰ ਅੰਦਰ ਬਣੇ ਹੋਏ ਨੇ। ਪਰ ਜੋ ਰੱਬ ਨੇ ਲਿਖ ਕੇ ਭੇਜਿਆ ਉਹ ਹੈ ਤੇਰੀ ਮੌਤ ਦਾ ਦਿਨ। ਲਿਖਿਆੜਾ ਸਾਹਾ ਨਾ ਟਲੈ ਜਿਹੜਾ ਪੁਰਬ ਕਮਾਇਆ। ਪਿਆਰਿਆ, ਮੌਤ ਦਾ ਲੇਖ ਤੇ ਇੱਧਰ ਉੱਧਰ ਨਹੀਂ ਹੋ ਸਕੇਗਾ, ਪਰ ਜਿਹੜੇ ਤੇਰੇ ਅੰਦਰ ਸੰਗ ਕੁਸੰਗ ਨੇ ਲਿਖ ਦਿੱਤੇ ਨੇ, ਉਹਦੇ ਫਲ ਜ਼ਰੂਰ ਮਿਲਣੇ ਨੇ, ਚੰਗੇ ਵਿਚਾਰਾਂ ਦੇ ਸੁੱਖ ਅਤੇ ਬੁਰਿਆਂ ਦੇ ਦੁੱਖ। ਬਹਿ ਸੱਚੈ ਲਿਖਿਆ ਅੰਮ੍ਰਿਤ ਵਿਖਿਆ, ਜਿਤ ਲਾਇਆ ਤਿਤ ਲਾਗਾ। ਕਿਸੇ ਨੇ ਤੇ ਮਤ ਦੇ ਵਿੱਚ ਅੰਮ੍ਰਿਤ ਵਰਗੇ ਵਿਚਾਰ ਲਿਖੇ ਨੇ, ਚੰਗਾ ਸੰਗ ਕੀਤਾ। ਕਿਸੇ ਨੇ ਕੁਸੰਗ ਕੀਤਾ, ਨਿਰੇ ਜ਼ਹਿਰ ਦੇ ਵਿਚਾਰ ਅੰਦਰ ਨੇ। ਫਿਰ ਜਿਤ ਕੋ ਲਾਇਆ ਤਿਤ ਹੀ ਲਾਗਾ। ਜਿਹੋ ਜਿਹੇ ਅੰਦਰ ਵਿਚਾਰ ਨੇ, ਉਹ ਜੇ ਪਾਸੇ ਜੀਵਨ ਲੱਗਿਆ ਹੋਇਆ। ਕੁਛ ਕੁ ਜੀਵਨ ਦਾ ਹਿੱਸਾ ਅੰਮ੍ਰਿਤ ਵਾਲੇ ਪੱਖ ਨਾਲ ਲੱਗਿਆ ਹੋਇਆ ਹੈ, ਅਤੇ ਕੁਛ ਕੁ ਦਾ ਜ਼ਹਿਰ ਵਾਲੇ ਪੱਖ ਨਾਲ ਲੱਗਿਆ ਹੋਇਆ ਹੈ। ਬੇਕਾਰਾਂ ਦਾ ਜ਼ਹਿਰ ਵਾਲਾ ਪੱਖ ਜ਼ਿੰਦਗੀ ਵਿੱਚ ਦੁੱਖ ਪੈਦਾ ਕਰੀ ਜਾ ਰਿਹਾ, ਅਤੇ ਚੰਗਾ ਪੱਖ ਸੁੱਖ ਪੈਦਾ ਕਰੀ ਜਾ ਰਿਹਾ। ਕਾਮਣ ਆਰੀ ਕਾਮਣ ਪਾਏ, ਬਹੁਰੰਗੀ ਗੱਲ ਤਾਗਾ। ਮਨ ਦੀ ਜਿਹੜੀ ਖਿੱਚ ਹੈ ਨਾ ਰਸਾਂ ਸਵਾਦਾਂ ਵੱਲ, ਇਹ ਮਾਇਆ ਹੈ। ਇਹਨੇ ਟੂਣਾ ਕੀਤਾ ਹੋਇਆ ਬੰਦੇ ਦੇ ਗੱਲ, ਇਹਦੇ ਅੰਦਰ ਆਦਤਾਂ ਦਾ ਐਸਾ ਤਾਗਾ ਪਾਇਆ ਹੋਇਆ। ਹੋਛੀ ਮਤ ਭਇਆ ਮਨ ਹੋਛਾ, ਗੁੜ ਸਾ ਮੱਖੀ ਖਾਇਆ। ਇਹਦੀ ਮਤ ਛੋਟੀ ਹੈ, ਜਿਵੇਂ ਮੱਖੀ ਗੁੜ ਖਾਣ ਬੈਠਦੀ ਹੈ ਅਤੇ ਗੁੜ ਗਿੱਲਾ ਹੁੰਦਾ ਹੈ, ਉਸ 'ਤੇ ਚਿੰਬੜ ਜਾਂਦੀ ਹੈ, ਉਹਦੀ ਮੌਤ ਹੋ ਜਾਂਦੀ ਹੈ। ਇਸੇ ਤਰ੍ਹਾਂ ਬੰਦਾ ਸਵਾਦਾਂ ਚਸਕਿਆਂ ਦੇ ਵਿੱਚ ਆਪਣੇ ਅੰਦਰੋਂ ਬਹੁਤ ਕੁਛ ਖਤਮ ਕਰ ਬੈਠਦਾ, ਕਿਉਂਕਿ ਹੋਛੀ ਮਤ ਹੈ। ਨਾ ਮਰ ਯਾਦ ਆਇਆ ਕਲ ਭੀਤਰ, ਨਾਂਗੋ ਬੰਧ ਚਲਾਇਆ। ਜਦੋਂ ਆਇਆ ਸੀ, ਨਾ ਮਰ ਯਾਦ ਦੇ ਅਰਥ ਨੇ ਨਗਨ ਆਇਆ ਸੀ, ਤੇ ਜਦੋਂ ਜਾਏਗਾ ਨਾਲ ਕੁਛ ਨਹੀਂ ਲੈ ਕੇ ਜਾਣਾ। ਬਾਬਾ ਰੋਵੋ ਜੇ ਕਿਸੇ ਰੋਵਣਾ, ਜਾਨੀਅੜਾ ਬੰਦ ਪਠਾਇਆ ਹੈ। ਰੋਂਦਾ ਪਰਿਵਾਰ। ਸਤਿਗੁਰੂ ਕਹਿਣ ਲੱਗੇ, ਅਸਲੀ ਰੋਣਾ ਤੇ ਇਸ ਗੱਲ ਦਾ ਜੋ ਜੀਵਨ ਅੰਦਰੋਂ ਗਵਾ ਰਿਹਾ ਹੈ। ਇਸ ਦਾ ਕਾਹਦਾ ਰੋਣਾ, ਉੱਥੇ ਹਰ ਇੱਕ ਨੇ ਚਲੇ ਹੀ ਜਾਣਾ, ਨਾ ਉਸਨੂੰ ਅਸੀਂ ਰੋਕ ਸਕਦੇ ਹਾਂ। ਲਿਖਿਆੜਾ ਲੇਖ ਨ ਮੇਟੀਐ ਦਰ ਹਕਾਰੜਾ ਆਇਆ ਹੈ। ਉਹ ਤੇ ਹਕਾਰੜਾ ਹੁੰਦਾ ਹੈ ਅਨਵੇਲੇਬਲ ਵਾਰੰਟ, ਜਿਸ ਵਾਰੰਟ ਦੀ ਵੇਲ ਹੀ ਨਹੀਂ ਹੋ ਸਕਦੀ, ਕੋਈ ਐਂਟੀਸਪੇਟਰੀ ਵੇਲ ਨਹੀਂ ਹੈ। ਉਹ ਤੇ ਮੌਤ ਦਾ ਸੱਦਾ ਆਇਆ, ਜਾਣਾ ਹੀ ਜਾਣਾ ਹੈ। ਹਕਾਰਾ ਆਇਆ ਜਾਂ ਤਿਸ ਭਾਇਆ, ਰੁੰਨੇ ਰੋਵਣ ਹਾਰੇ। ਪਰਿਵਾਰ ਰੋਂਦਾ ਹੈ, ਸਾਂਝਾਂ ਜੁੜੀਆਂ ਨੇ। ਪੁੱਤ ਭਾਈ ਭਤੀਜੇ ਰੋਵੈ ਪ੍ਰੀਤਮ ਅਤ ਪਿਆਰੇ, ਪੁੱਤਰ ਭਾਈ ਭਤੀਜੇ ਰੋਂਦੇ ਨੇ, ਜਿੰਨਾ ਜਿੰਨਾ ਕਿਸੇ ਦਾ ਪਿਆਰ ਹੈ ਉਹਨਾਂ ਉਹਨਾਂ ਰੋਂਦੇ ਜੇ। ਭੈ ਰੋਵੈ ਗੁਣਸਾਰ ਸੰਭਾਲੇ, ਕੋ ਮਰੈ ਨਾ ਮੋਇਆ ਨਾਲੇ, ਉਹਨਾਂ ਨੂੰ ਭੈ ਹੈ, ਕੁਛ ਉਹਦੇ ਕੰਮ ਸਨ ਜਿਹੜੇ ਉਹਦੇ ਨਾਲ ਜੁੜੇ ਸੀ, ਹੁਣ ਕੀ ਬਣੇਗਾ। ਰੋਂਦੇ ਨੇ ਬਿਰਹੋਂ ਦੀ ਬੀੜਾ ਵਿੱਚ ਰੋਂਦੇ ਨੇ, ਪਰ ਨਾਲ ਕੋਈ ਨਹੀਂ ਮਰਦਾ। ਅਖੀਰ ਉਹਨਾਂ ਨੇ ਸੰਸਾਰ ਵਿੱਚ ਲੱਗ ਜਾਣਾ। ਨਾਨਕ ਜੁਗ ਜੁਗ ਜਾਣ ਸੇ ਜਾਣਾ, ਰੋਵੈ ਸੱਚ ਸੰਭਾਲੇ। ਸਤਿਗੁਰੂ ਕਹਿੰਦੇ ਪਿਆਰਿਓ, ਜੋ ਆਇਆ ਉਹਨੇ ਤੇ ਚਲੇ ਜਾਣਾ, ਉਹਦਾ ਕਾਹਦਾ ਰੋਣਾ ਹੈ। ਰੋਣਾ ਤਾਂ ਇਸ ਗੱਲ ਦਾ ਹੈ ਕਿ ਜੋ ਸਾਡਾ ਜੀਵਨ ਹੈ ਇਸ ਵਿੱਚੋਂ ਕੁਛ ਗਵਾਚ ਨਾ ਜਾਵੇ। ਅਗਲੇ ਸ਼ਬਦਾਂ ਅੰਦਰ, ਅਲਾਣੀਆਂ ਦੇ ਸ਼ਬਦਾਂ ਅੰਦਰ ਹੀ ਰੋਵੈ ਹੈ, ਰਵੈ ਸੋ ਜਾਣੀਐ ਸੱਚੜਾ ਨਾਮ ਪਿਆਰੋ ਵਾ। ਇਹ ਜਿਹੜਾ ਬਿਰਹ ਹੈ, ਪੀੜਾ ਹੈ, ਰੋਣਾ ਹੈ, ਇਸ ਨੂੰ ਬੈਰਾਗ ਵਿੱਚ ਲਿਜਾ ਕੇ ਜੋ ਅੰਦਰੋਂ ਗੁਆਚ ਗਿਆ ਉਹਦਾ ਫਿਕਰ ਕਰ, ਔਰ ਗੁਰੂ ਦੀਆਂ ਸਿੱਖਿਆਵਾਂ ਨਾਲ ਉਸਨੂੰ ਪ੍ਰਾਪਤ ਕਰ। ਇਹ ਅੱਜ ਦਾ ਪਾਵਨ ਪਵਿੱਤਰ ਮੁਖਵਾਕ ਸਤਿਗੁਰੂ ਕਿਰਪਾ ਕਰਨ ਸਾਡੇ ਹਿਰਦਿਆਂ 'ਤੇ ਨਿਵਾਸ ਕਰ ਜਾਵੇ, ਕੁਛ ਅੰਦਰੋਂ ਜੀਵਨ ਬਦਲ ਜਾਵੇ, ਐਸਾ ਬਣ ਜਾਵੇ ਜੋ ਵਾਹਿਗੁਰੂ ਨੂੰ ਚੰਗਾ ਲੱਗੇ। ਭੁੱਲ ਚੁੱਕ ਦੀ ਖਿਮਾ ਜੀ, ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਹੈ ਜੀ ਸਤਿਕਾਰਯੋਗ ਪਾਤਸ਼ਾਹ ਭਾਈ ਰਾਮ ਸਿੰਘ ਜੀ ਹੋਰਾਂ ਦਾ, ਜਿਨ੍ਹਾਂ ਨੇ ਅੰਮ੍ਰਿਤ ਵੇਲੇ ਦੇ ਸ਼੍ਰੀ ਮੁੱਖ ਵਾਕ ਦੀ ਸ਼ਬਦ ਵਿਚਾਰ ਬੜੇ ਸੁੰਦਰ ਤਰੀਕੇ ਨਾਲ ਸਰਵ ਖੁਰਾਕ ਨਿਹਾਲ ਕੀਤਾ ਹੈ। ਹੁਣ ਸਤਿਕਾਰਯੋਗ ਪਾਤਸ਼ਾਹ ਭਾਈ ਪਰਮਜੀਤ ਸਿੰਘ ਜੀ ਲੁਧਿਆਣੇ ਵਾਲੇ ਅਤੇ ਉਹਨਾਂ ਦਾ ਕੀਰਤਨੀ ਜਥਾ ਸ਼ਬਦ ਕੀਰਤਨ ਸਰਵ ਕਰਾ ਰਹੇ ਹਨ। ਸਰਵ ਕਰੀ ਜੀ, ਆਪ ਸੰਗਤਾਂ ਪ੍ਰਤੀ ਬੇਨਤੀ ਹੈ ਕਿ 40 ਮੁਕਤੀਆਂ ਦੀ ਯਾਦ ਮਾਘੀ ਜੋੜ ਮੇਲੇ ਨੂੰ ਸਮਰਪਿਤ